ਸ੍ਰੀ ਰਾਗ ਮਹੱਲਾ ਤੀਜਾ। ਮਹਾਰਾਜ, ਇਹ ਰੋਗ ਜਾਵੇ ਕਿਵੇਂ? ਸਾਰਿਆਂ ਨੂੰ ਆਪਾਂ ਮੁਕਤ ਕਰੀਏ, ਹੈ ਤਾਂ ਆਪਣੇ ਸਿੱਖ ਨੇ, ਗਲਤ ਪਾਸੇ ਚਲੀ ਜਾਂਦੇ ਨੇ। ਬਿਨ ਗੁਰ ਰੋਗ ਨਾ ਟੁੱਟਈ ਹਉਮੈ ਪੀੜ ਨਾ ਜਾਏ। ਤੀਜੇ ਪਾਤਸ਼ਾਹ ਸ੍ਰੀ ਰਾਗ ਚ ਫਰਮਾਉਂਦੇ ਨੇ, ਇੱਥੇ ਇੱਕ ਤਰਤੀਬ ਬਦਲਤੀ। ਸੱਸੇ ਦੇ ਪੈਰ ਚ ਰਾਰਾ ਲਾ ਕੇ ਬਿਹਾਰੀ, ਅੱਗੇ ਲਿਖਿਆ ਰਾਰੇ ਕਹਿੰਦਾ ਗੱਦੇ ਅੰਕੁਰ ਸ੍ਰੀ ਰਾਗ। ਪਹਿਲਾਂ ਲਿਖਦੇ ਸੀ ਸੱਸਾ ਪੂਰਾ ਤੇ ਰਾਰਾ ਸ੍ਰੀ ਰਾਗ, ਸਿਹਾਰੀ ਬਿਹਾਰੀ ਲਾ ਕੇ। ਇਹ ਵੀ ਸ੍ਰੀ ਰਾਗ ਹੀ ਆ। ਬਿਨ ਗੁਰ ਰੋਗ ਨਾ ਟੁੱਟਈ, ਗੁਰਾਂ ਤੋਂ ਬਿਨਾਂ ਨਾਮ ਦੀ ਪ੍ਰਾਪਤੀ ਨਹੀਂ ਹੁੰਦੀ। ਨਾਮ ਜਪੇ ਤੋਂ ਬਿਨਾਂ ਹਉਮੈ ਰੂਪ ਰੋਗ ਨਹੀਂ ਟੁੱਟਦਾ। ਹਉਮੈ ਰੋਗ ਰੂਪ ਟੁੱਟੇ ਤੋਂ ਬਿਨਾਂ ਜਨਮ ਮਰਨ ਦੀ ਪੀੜਾ ਨਹੀਂ ਜਾਂਦੀ। ਇਹ ਗੁਰਾਂ ਦੀ ਕਿਰਪਾ ਬਿਨਾਂ ਅਗਿਆਨ ਰੂਪ ਰੋਗ ਟੁੱਟਦਾ ਨਹੀਂ, ਅਗਿਆਨ ਦੀ ਨਿਵਿਰਤੀ ਤੋਂ ਬਿਨਾਂ ਹੰਗਤਾ ਮਮਤਾ ਰੂਪ ਪੀੜਾ ਜਾਂਦੀ ਨਹੀਂ। ਗੁਰਪ੍ਰਸਾਦੀ ਮਨ ਵਸੈ ਨਾਮੇ ਰਹਿ ਸਮਾਏ। ਜਿਨ੍ਹਾਂ ਉੱਪਰ ਸਤਿਗੁਰ ਦੀ ਕਿਰਪਾ ਹੋਈ ਆ, ਉਹਨਾਂ ਦੇ ਮਨ ਵਿੱਚ ਨਾਮ ਵੱਸਦਾ, ਬਸ ਫਿਰ ਉਹ ਨਾਮੀ ਪਰਮੇਸ਼ਰ 'ਚ ਸਮਾ ਜਾਂਦੇ ਨੇ। ਗੁਰਸ਼ਬਦੀ ਹਰ ਪਾਈ ਹੈ ਬਿਨ ਸ਼ਬਦ ਹੈ ਭਰਮ ਭੁਲਾਏ। ਇਹ ਨਿਯਮ ਸਮਝ ਲਓ ਵੀ ਗੁਰਸ਼ਬਦ ਦੇ ਧਾਰਨ ਵਾਲੇ ਗੁਰਸ਼ਬਦੀ ਹੀ ਹਰੀ ਨੂੰ ਪ੍ਰਾਪਤ ਕਰਦੇ ਨੇ। ਗੁਰਸ਼ਬਦੀ ਹਰ ਪਾਈ ਹੈ ਬਿਨ ਸ਼ਬਦ ਹੈ ਭਰਮ ਭੁਲਾਏ। ਗੁਰਸ਼ਬਦ ਤੋਂ ਬਿਨਾਂ ਮਨਮੁੱਖ ਪੁਰਸ਼ ਭਰਮ ਵਿੱਚ ਪੈ ਕੇ ਭੁੱਲੇ ਹੀ ਰਹਿੰਦੇ ਨੇ। ਮਨ ਰੇ ਨਿਜ ਘਰ ਵਾਸਾ ਹੋਏ। ਇਹ ਮੇਰੇ ਮਨਾਂ ਨਾਮ ਜਪਣੇ ਕਰਕੇ ਸਰੂਪ ਘਰ ਵਿੱਚ ਅੰਦਰ ਨਿਵਾਸ ਹੁੰਦਾ, ਬਾਹਰ ਨੂੰ ਮਨ ਭੱਜਿਆ ਹੋਇਆ ਆਪਣਾ। ਹੁਣ ਸਾਡੇ ਜੇ ਅੰਦਰ ਨੂੰ ਮਨ ਮੁੜਿਆ ਆਵੇ ਤਾਂ ਨਿਜ ਘਰ ਵਾਸਾ ਮੰਨਿਆ ਜਾਂਦਾ। ਰਾਮ ਨਾਮ ਸਾਰਾ ਹੈ ਤੂੰ, ਫਿਰ ਆਵਣ ਜਾਣ ਨਾ ਹੋਏ ਰਹਾਓ। ਇਸ ਕਰਕੇ ਤੂੰ ਵਾਹਿਗੁਰੂ ਵਾਹਿਗੁਰੂ ਸਲਾਹੁਣਾ ਕਰ, ਤੇਰਾ ਜਨਮ ਮਰਨ ਨਹੀਂ ਹੋਵੇਗਾ। ਕੋਈ ਫੜੋ ਤਾਂ ਇਹੋ ਜਿਹਾ ਬੰਦਾ ਜਿਹੜਾ 10 ਮਿੰਟ ਵੀ ਸਿਮਰਨ ਕਰਦਾ ਹੋਵੇ, 15-20 ਮਿੰਟ ਅੱਧਾ ਘੰਟਾ ਬਹਿੰਦਾ ਕੋਈ, ਹੌਲੀ ਹੌਲੀ ਜਪਜੀ ਸਾਹਿਬ 'ਤੇ ਗੱਲ ਆ ਜਾਣੀ। ਬਸ ਰਹਿ ਰਾਸ ਪੜ੍ਹੋ, ਜਪਜੀ ਸਾਹਿਬ ਪੜ੍ਹੋ, ਬਸ ਫਿਰ ਹੋਰ ਘਟਾ ਸਕਦੇ। ਇਸ ਕਰਕੇ ਬੰਦੇ ਦੇ ਮਨ ਵਿੱਚ ਹਮੇਸ਼ਾ ਇਹੀ ਆਉਂਦਾ ਕਿ ਘੱਟ ਬਾਣੀ ਪੜ੍ਹੋ, ਹੋਰ ਘੱਟ ਪੜ੍ਹੀਏ, ਘੱਟ ਕਰੀਏ, ਕਿਰਪਾਨ ਛੋਟੀ ਹੋਰ ਛੋਟੀ, ਮਕਾਨ ਵੱਡਾ ਹੋਰ ਵੱਡਾ, ਪੈਸਾ ਜ਼ਿਆਦੇ, ਬਾਕੀ ਸੰਸਾਰੀ ਚੀਜ਼ਾਂ ਜ਼ਿਆਦੇ, ਬਾਣੀ ਘੱਟ, ਕਕਾਰ ਛੋਟੇ, ਗੱਲ ਹੀ ਨਹੀਂ ਮਹਾਰਾਜ ਦੀ, ਖਤਮ ਹੀ ਕਰ ਦਿਓ। ਮਹੀਨੇ ਬਾਅਦ ਜਾਓ ਮੱਥਾ ਟੇਕਣ, ਠੇਕੇ ਰੋਜ਼ ਜਾਓ, ਪਰ ਗੁਰੂ ਘਰ ਕਹਿੰਦੇ ਇੱਕ ਦਿਨ ਹੀ ਬਹੁਤ ਹੈ, ਸੰਗਰਾਂਦ 'ਤੇ ਜਾ, ਕਿਉਂਕਿ ਮੈਂ ਰੋਜ਼ ਪੁੱਠੇ ਕੰਮ ਕਰਨੇ, ਇਸ ਕਰਕੇ ਮੈਂ ਗੁਰੂ ਘਰ ਜਾਂਦਾ ਨਹੀਂ। ਹੁਣ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਦੇਖੋ ਤੁਸੀਂ ਆਪਣੀ ਜ਼ਿੰਦਗੀ ਨੂੰ ਜ਼ਰਾ ਰੱਖ ਕੇ ਅਤੇ ਵਿਚਾਰ ਕੇ ਦੇਖੋ ਆਪਸ ਵਿੱਚ ਵੀ, ਮੈਂ ਕਰ ਕੀ ਰਿਹਾ, ਪੁੱਠੇ ਕੰਮ ਕਿਉਂ ਕਰਦਾ? ਆਪਣੀ ਜ਼ਿੰਦਗੀ 'ਚ ਮੇਰਾ ਮਨ ਬਾਣੀ ਘੱਟ ਪੜ੍ਹਨ ਨੂੰ ਹੀ ਕਿਉਂ ਕਹਿੰਦਾ? ਸਿਮਰਨ ਘੱਟ ਕਿਉਂ ਕਰਨ ਨੂੰ ਕਹਿੰਦਾ? ਸੰਗਤ ਵਿੱਚ ਬਹਿ ਕੇ ਇੱਕਦਮ ਭੱਜਣ ਨੂੰ ਕਿਉਂ ਮਨ ਕਰਦਾ? ਸੰਗਤ ਵਿੱਚ ਬਹਿਣ ਨੂੰ ਮਨ ਨਹੀਂ ਕਰਦਾ, ਕਿਉਂਕਿ ਸ਼ੌਂਕ ਨਹੀਂ ਪਰਮੇਸ਼ਰ ਦੀ ਪ੍ਰਾਪਤੀ ਦਾ, ਸ਼ਾਂਤੀ ਦਾ। ਬਸ ਇੱਕ ਰੂਟੀਨ ਜੀ ਬਣੀ, ਆਏ ਬੈਠੇ ਭੱਜ ਗਏ ਫਟਾਫਟ, ਪੱਲੇ 'ਚ ਕੁਛ ਵੀ ਨਹੀਂ ਪਵਾ ਕੇ ਲੈ ਕੇ ਗਏ, ਭਾਂਡਾ ਮੁੱਧੇ ਦਾ ਮੁੱਧਾ ਹੀ ਲੈ ਗਏ। ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ, ਹਰ ਇੱਕੋ ਦਾਤਾ ਵਰਤਦਾ ਦੂਜਾ ਅਵਰ ਨਾ ਕੋਏ। ਇੱਕ ਵਾਹਿਗੁਰੂ ਦਾਤੇ ਦਾ ਹੁਕਮ ਸਾਰੇ ਵਰਤਦਾ, ਉਹਦੇ ਤੋਂ ਬਿਨਾਂ ਹੁਕਮ ਕਰਨ ਵਾਲਾ ਦੂਜਾ ਹੋਰ ਕੌਣ ਹੈ? ਕਹਿੰਦੇ ਮੈਂ ਮਰਿਆਦਾ ਅਕਾਲ ਪੁਰਖ, ਕਹਿੰਦੇ ਮੈਂ ਸਾਰੀ ਬਣਾਈ, ਬਣਾ ਕੇ 10ਵੇਂ ਪਾਤਸ਼ਾਹ ਨੂੰ ਉਹ ਮਰਿਆਦਾ ਲਾਗੂ ਕਰਨ ਲਈ ਸੰਸਾਰ 'ਤੇ ਪ੍ਰਗਟ ਕੀਤਾ, ਉਹਨਾਂ ਮਰਿਆਦਾ ਪ੍ਰਗਟ ਕੀਤੀ, ਇਹ ਬੰਦੇ ਕੱਟਣੇ ਲੱਗੇ ਹੋਏ ਨੇ ਉਹਨੂੰ। ਅਤੇ ਫਿਰ ਪਤਾ ਤਾਂ ਇਸ ਗੱਲ ਦਾ ਆਪਾਂ ਨੂੰ ਦੁੱਖ ਤਾਂ ਹੁੰਦਾ ਵੀ ਸਾਹਮਣੇ ਬੰਦਾ ਆਪਣੇ ਡੁੱਬ ਰਿਹਾ ਹੈ, ਉਹ ਜਾ ਰਿਹਾ ਵੀ ਰੁੜਦਾ, ਨਾ ਕੱਢੀਏ, ਛੱਡ ਦਿੰਦੇ ਹਾਂ। ਅਸੀਂ ਤਾਂ ਘਰੇ ਬਹਿ ਸਕਦੇ ਹਾਂ, ਪ੍ਰਚਾਰ ਬੰਦ ਕਰਕੇ ਘਰੇ ਬਹਿ ਜਾਂਦੇ ਹਾਂ ਆਰਾਮ ਨਾਲ, ਪਰ ਫਿਰ ਬਣੂਗਾ ਕੀ? ਫਿਰ ਸਾਰਿਆਂ ਨੂੰ ਘਰੀ ਬਹਾਤਾ ਜੇ, ਫਿਰ ਕੀ ਬਣੂਗਾ? ਕੋਈ ਵੀ ਨਾ ਹੋਕਾ ਦੇਣ ਵਾਲਾ ਰਿਹਾ, ਫਿਰ ਕੀ ਬਣੂਗਾ? ਫਿਰ ਸਾਰੇ ਜਣੇ ਆਪਣੀਆਂ ਮਨਮਰਜ਼ੀਆਂ ਕਰਨਗੇ। ਚੌਂਕੀਦਾਰ ਦਾ ਕੰਮ ਹੁੰਦਾ ਜਗਾਉਣਾ। ਆ ਇੱਥੇ ਸਾਰੇ ਜਣੇ ਜਿਹਨੂੰ ਪੁੱਛੋ ਕਹਿੰਦੇ ਮੈਂ ਸਿਕਿਉਰਿਟੀ 'ਚ ਹਾਂ, ਸਿਕਿਉਰਿਟੀ ਨਾ ਹੋਵੇ ਤਾਂ ਸਾਰੇ ਚੀਜ਼ਾਂ ਹੀ ਚੁੱਕ ਕੇ ਲੈ ਜਾਣਾ ਅਗਲੇ, ਅਤੇ ਸਿਕਿਉਰਿਟੀ ਜ਼ਰੂਰੀ ਆ। ਅਸੀਂ ਵੀ ਸਿਕਿਉਰਿਟੀ ਦਾ ਹੀ ਕੰਮ ਕਰਦੇ ਹਾਂ, ਅਸੀਂ ਸੰਗਤ ਦੀ ਸਿਕਿਉਰਿਟੀ 'ਤੇ ਹਾਂ। ਇਸ ਕਰਕੇ ਦੱਸਦੇ ਰਹਿੰਦੇ ਵੀ ਇਹ ਦੇਖਿਓ, ਧਿਆਨ ਰੱਖਿਓ, ਬਚਿਓ। ਸ਼ਬਦ ਸਲਾਹੀ ਮਨ ਵਸੈ ਸਹਿਜੇ ਹੀ ਸੁੱਖ ਹੋਏ। ਗੁਰ ਸ਼ਬਦ ਦੁਆਰਾ ਪਰਮੇਸ਼ਰ ਦਾ ਸਲਾਹੁਣਾ ਮਨ ਵਿੱਚ ਵੱਸ ਜਾਵੇ ਤਾਂ, ਬ੍ਰਹਮ ਦਾ ਸਲਾਹੁਣਾ ਜੇ ਮਨ ਵਿੱਚ ਵੱਸ ਜਾਵੇ ਤਾਂ ਸੁਭਾਵਿਕ ਹੀ ਆਤਮਕ ਆਨੰਦ ਪ੍ਰਾਪਤ ਹੁੰਦਾ ਜੀਵ ਨੂੰ। ਫਿਰ ਸਤਿਗੁਰੂ ਸੱਚੇ ਪਾਤਸ਼ਾਹ ਦੀ ਜੀਵ ਉੱਤੇ ਕਿਰਪਾ ਹੁੰਦੀ ਹੈ। ਸਭ ਨਦਰੇ ਅੰਦਰ ਵੇਖਦਾ ਜੈ ਭਾਵੈ ਤੈ ਦੇ। ਉਹ ਪਰਮੇਸ਼ਰ ਆਪਣੀ ਦ੍ਰਿਸ਼ਟੀ ਅੰਦਰ ਸਾਰਿਆਂ ਨੂੰ ਆਪਾਂ ਨੂੰ ਦੇਖ ਰਿਹਾ, ਆਪਾਂ ਉਹਦੀ ਨਿਗਾਹ 'ਚ ਸਾਰੇ ਜਾਣੇ, ਪਰ ਜਿਹਨੂੰ ਚਾਹੁੰਦਾ ਉਹਨੂੰ ਗੁਰ ਸ਼ਬਦ ਦਾ ਪ੍ਰਕਾਸ਼ ਬਖਸ਼ਿਸ਼ ਕਰਦਾ, ਪਦਾਰਥ ਦਿੰਦਾ। ਦੇਖੋ ਇਹ ਵੀ ਪਰਮੇਸ਼ਰ ਦੀ ਹੈਰਾਨਗੀ ਦੀ ਗੱਲ ਹੈ ਵੀ ਕੀ ਨਹੀਂ ਦੇਖਦਾ ਉਹ ਸਾਰਿਆਂ ਨੂੰ ਆਪਾਂ ਨੂੰ, ਹਰੇਕ ਨੂੰ ਦੇਖ ਰਿਹਾ ਹਰ ਇੱਕ ਨੂੰ। ਪਰ ਦੇਖੋ ਦਿੰਦਾ ਕਹਿੰਦੇ ਉਹਨੂੰ ਹੀ ਆ ਜਿਹਨੂੰ ਪਾਉਂਦਾ, ਤੇ ਉਹਦੀ ਮਰਜ਼ੀ ਤੇ ਹੈ ਸਾਰਾ ਕੁਛ। ਹਉ ਮੈਂ ਸਭਾ ਗਣਤ ਹੈ, ਗਣਤ ਹੈ ਨਾ ਸੁੱਖ ਨਾ ਹੈ। ਇਹ ਸਾਰੇ ਜੀਵ ਜਿਹੜੇ ਹੰਕਾਰ ਹਉਮੈ ਲਾ ਕੇ ਗਿਣਤੀ ਕਰਦੇ ਨੇ, ਇੰਨੀ ਅਸੀਂ ਇੰਨਾ ਜਾਪ ਕਰ ਲਿਆ, ਇੰਨਾ ਦਾਨ ਕਰ ਲਿਆ, ਇੰਨਾ ਪਾਠ ਕਰ ਲਿਆ, ਇੰਨੀ ਅਸੀਂ ਆਹ ਕਰ ਲਿਆ, ਇੰਨਾ ਕਈਆਂ ਦਾ ਤਾਂ ਲਿਖਿਆ ਹੁੰਦਾ ਕਾਪੀ ਤੇ, ਅੱਜ ਇੰਨਾ ਉੱਥੇ ਦਿੱਤਾ, ਇੰਨਾ ਉੱਥੇ ਦਿੱਤਾ। ਇਸ ਕਰਕੇ ਉਹ ਜਿਹੜਾ ਹੋਰ ਕਿਤੇ ਜੀਵ ਨੇ ਖਰਚਿਆ ਉਹ ਘੱਟ ਲਿਖਦਾ। ਸ਼ਰਾਬੀ ਆਦਮੀ ਨੇ ਕਦੇ ਲਿਖਿਆ ਜਾਂ ਹੋਰ ਗਲਤ ਪਾਸੇ ਖਰਚਣ ਵਾਲੇ ਨੇ ਵੀ ਮਹੀਨੇ 'ਚ ਮੈਂ ਇੰਨੇ ਦੀ ਸ਼ਰਾਬ ਪੀਤੀ? ਜੇ ਗੁਰਦੁਆਰੇ ਦਿੱਤਾ ਉਹ ਲਿਖਦਾ, ਜੇ ਕਿਤੇ ਦਾਨ ਦਿੱਤਾ ਉਹ ਲਿਖਦਾ। ਕਿਉਂ? ਉਹਦੀ ਗਿਣਤੀ ਕਰਨੀ ਆ, ਪੁੱਠੇ ਕੰਮਾਂ ਦੀ ਗਿਣਤੀ ਕਰਨੀ ਹੋਈ ਨਹੀਂ। ਸਤਿਗੁਰੂ ਮਹਾਰਾਜ ਕਹਿੰਦੇ ਗਿਣਤੀ ਕਰਨ ਵਾਲੇ ਨੂੰ ਸੁੱਖ ਨਹੀਂ ਹੁੰਦਾ, ਉਹ ਤਾਂ ਵਿਚਾਰਾ ਐਵੇਂ ਗਿਣਤੀਆਂ ਮਿਣਤੀਆਂ ਕਰ ਕਰਕੇ ਆਪਣੇ ਮਨ ਨੂੰ ਤਸੱਲੀ ਦੇ ਰਿਹਾ। ਵੇਖ ਕੇ ਕਾਰ ਕਮਾਵਣੀ ਵਿਖੀ ਮਾਹੇ ਸਮਾਏ, ਵਿਓ ਰੂਪ ਜੋ ਮਾਇਆ ਉਹਦੀ ਪ੍ਰਾਪਤੀ ਲਈ ਕੰਮ ਕਰਦਾ, ਅੰਤ ਨੂੰ ਮਰ ਕੇ ਮਾਤਾ ਦੇ ਉਦਰ ਰੂਪ ਗੰਦਗੀ ਵਿੱਚ ਫਿਰ ਸਮਾ ਜਾਂਦਾ, ਫਿਰ ਜਨਮ ਲੈਣਾ ਪੈਂਦਾ। ਵਿਓ ਰੂਪ ਮਾਇਆ ਲਈ ਤਾਂ 8 ਘੰਟੇ 16 ਘੰਟੇ 24 ਘੰਟੇ ਵੀ ਜੋਬ ਕਰਨ ਨੂੰ ਤਿਆਰ ਹੈ, ਪਰ ਪਰਮੇਸ਼ਰ ਦਾ ਨਾਮ ਜਪਣ ਲਈ ਮਨ ਬੇਈਮਾਨ ਅੰਦਰੋਂ ਕਹਿੰਦਾ ਬਿਜ਼ੀ ਹੈ। ਮਨ ਬੇਈਮਾਨ ਕਰਕੇ ਬਿਜ਼ੀ ਕਹਿੰਦਾ ਆਪਣੇ ਆਪ ਨੂੰ, ਤੇ ਟੀਵੀ ਦੇਖਣ ਲੱਗਿਆ ਨਹੀਂ ਕਦੇ ਕਹਿੰਦਾ ਬਿਜ਼ੀ ਆ, ਅਖਬਾਰ ਪੜ੍ਹਨ ਲੱਗਿਆ ਨਹੀਂ ਬਿਜ਼ੀ ਕਹਿੰਦਾ, ਹੋਰ ਨਿੰਦਾ ਚੁਗਲੀ ਨੂੰ ਬਿਜ਼ੀ ਨਹੀਂ ਹੁੰਦਾ। ਸਤਿਗੁਰੂ ਕਹਿੰਦੇ ਜੇ ਪਰਮੇਸ਼ਰ ਨਾਲ ਪਿਆਰ ਹੋਵੇ ਤਾਂ ਫਿਰ ਟਾਈਮ ਕੱਢ ਹੀ ਸਕਦਾ, ਜੇ ਪਿਆਰ ਹੀ ਨਹੀਂ ਨਾ ਫਿਰ ਟਾਈਮ ਨਹੀਂ ਕੱਢ ਸਕਦਾ। ਬਿਨ ਨਾਵੈ ਠੌਰ ਨਾ ਪਾਏ ਨਹੀਂ, ਜੰਪਰ ਦੁੱਖ ਸਹਾਏ। ਹੁਣ ਨਾਮ ਤੋਂ ਬਿਨਾਂ ਠਹਿਰਨਾ ਨਹੀਂ ਪਾਉਂਦਾ, ਟਿਕਾਓ ਨਹੀਂ, ਜਮਾਂ ਦੀ ਪੂਰੀ ਜਾ ਕੇ ਦੁੱਖ ਸਹਾਰਦਾ। ਸਤਿਗੁਰੂ ਬਾਰ ਬਾਰ ਪੁਕਾਰ ਪੁਕਾਰ ਕਹੀ ਜਾਂਦੇ, ਉਹ ਜਮਦੂਤਾਂ ਦੀ ਪੂਰੀ ਦੁੱਖ ਸਹਾਰਦਾ। ਕਹਿੰਦੇ ਲੋਕ ਕਹਿੰਦੇ ਜਮਦੂਤ ਹੁੰਦੇ ਹੀ ਨਹੀਂ, ਇਹਦਾ ਮਤਲਬ ਤੁਸੀਂ ਗੁਰੂ ਗ੍ਰੰਥ ਸਾਹਿਬ ਨੂੰ ਐਵੇਂ ਮੱਥਾ ਟੇਕੀ ਜਾਂਦੇ ਹੋ, ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਨਹੀਂ ਹੈਗੇ, ਪੰਗਤੀ 'ਤੇ ਵਿਸ਼ਵਾਸ ਨਹੀਂ। ਸੱਚੇ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਦਾ ਸਾਰਾ ਪਾਠ ਕਿਹਨੇ ਕੀਤਾ? ਜੇ ਪਾਠ ਕੀਤਾ ਤਾਂ ਕਿਹਨੂੰ ਅਰਥਾਂ ਦੀ ਕਿਹਨੂੰ ਸਮਝ ਆ? ਸਾਡੇ ਸਿੱਖ ਬਹੁਤ ਗੱਲਾਂ ਕਰਦੇ ਨੇ, ਜੇ ਕਿਸੇ ਮਾੜਾ ਨਾਂ ਲੈ ਦੀਏ ਅਵਤਾਰ ਦਾ, ਉੱਥੇ ਚਿੜਚਿੜ ਕਰਨ ਲੱਗ ਜਾਂਦੇ ਨੇ। ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਵੱਡੇ ਕਿ ਤੁਸੀਂ ਵੱਡੇ ਆ? ਇਸ ਕਰਕੇ ਜੇ ਤੁਸੀਂ ਜ਼ਿਆਦਾ ਚਿੜਚਿੜ ਕਰੋਗੇ ਫਿਰ ਤੁਹਾਡੀ ਕਿਸੇ ਨੇ ਸੁਣਨੀ ਵੀ ਨਹੀਂ ਹੈਗੀ। ਆਪਾਂ ਤਾਂ ਗੁਰੂ ਗ੍ਰੰਥ ਸਾਹਿਬ ਨੂੰ ਸੁਣਨਾ, ਹੋਰ ਆਪਾਂ ਕਿਸੇ ਨੂੰ ਸੁਣਨਾ ਹੀ ਨਹੀਂ। ਜੋ ਮਹਾਰਾਜ ਕਹਿੰਦੇ ਨੇ ਉਸੇ 'ਤੇ ਵਿਸ਼ਵਾਸ ਕਰਨਾ। ਜੀਉ ਪਿੰਡ ਸਭ ਤਿਸ ਦਾ, ਤਿਸੈ ਦਾ ਆਧਾਰ। ਇਹ ਜੀਵ ਆਤਮਾ, ਇਹ ਸਰੀਰ ਸਾਰਾ ਕੁਝ ਵਾਹਿਗੁਰੂ ਦੇ ਦਿੱਤਾ ਹੋਇਆ, ਸਾਰਿਆਂ ਨੂੰ ਵਾਹਿਗੁਰੂ ਦਾ ਹੀ ਆਸਰਾ ਹੈ। ਗੁਰਪ੍ਰਸਾਦੀ ਬੁੱਝੀ ਹੈ ਤਾਂ ਪਾਏ ਮੋਖ ਦੁਆਰ। ਗੁਰਾਂ ਦੀ ਕਿਰਪਾ ਦੁਆਰਾ ਉਸ ਪਰਮਾਤਮਾ ਨੂੰ ਸਮਝੀਏ ਤਾਂ ਮੋਖ ਦਾ ਦੁਆਰਾ ਹੁੰਦਾ ਗਿਆਨ। ਮੋਖ ਦਾ ਦਰਵਾਜ਼ਾ ਗਿਆਨ ਹੈ, ਗਿਆਨ ਦੀ ਪ੍ਰਾਪਤੀ ਕਰ ਲਈਏ। ਨਾਨਕ ਨਾਮ ਸਲਾਹੇ ਤੂੰ ਅੰਤ ਨਾ ਪਾਰਾ ਵਾਰ। ਮਹਾਰਾਜ ਕਹਿੰਦੇ ਉਹਦੇ ਨਾਮ ਨੂੰ ਸਲਾਹ ਕਰ, ਜਿਹਦੇ ਉਹ ਆਰ ਪਾਰ ਨਹੀਂ ਕੋਈ, ਅੰਤ ਨਹੀਂ ਕੋਈ ਵਾਹਿਗੁਰੂ ਦਾ ਜਿਸਦਾ, ਉਹਦੇ ਨਾਮ ਨੂੰ ਤੂੰ ਸਲਾਹ ਕਰ, ਨਾਮ ਜਪਿਆ ਕਰ, ਅਭਿਆਸ ਕਰਿਆ ਕਰ ਬੈਠ ਕੇ। ਆਓ ਜੇ ਤੁਹਾਡੇ ਕਦੇ ਮਨ 'ਚ ਆ ਜਾਵੇ ਵੀ ਸਹੀ ਗੱਲ ਕੀ ਹੈ, ਕਦੇ ਬਹਿ ਕੇ ਸਾਡੇ ਨਾਲ ਸਲਾਹ ਕਰ ਲਿਆ ਕਰੋ ਸਾਰੇ ਜਾਣੇ। ਗੁੰਮਰਾਹ ਹੋਏ ਹੋਏ ਲੋਕੋ, ਗੁੰਮਰਾਹ ਨਾ ਕਰੋ ਅੱਗੇ ਲੋਕਾਂ ਨੂੰ। ਜੇ ਕੋਈ ਪ੍ਰਾਪਤੀ ਹੋ ਗਈ ਤੁਹਾਨੂੰ ਇਹਨਾਂ ਚੀਜ਼ਾਂ ਨਾਲ ਤਾਂ ਮੇਰੇ ਕੋਲ ਆ ਜਾਓ, ਅਸੀਂ ਵੀ ਤੁਹਾਡੇ ਮਗਰ ਲੱਗ ਜਾਵਾਂਗੇ। ਅਤੇ ਜੇ ਨਹੀਂ ਪ੍ਰਾਪਤੀ ਹੋਈ ਸਾਡੇ ਕੋਲ ਆ ਕੇ ਪ੍ਰਾਪਤੀ ਕਰ ਲਓ। ਮਹਾਰਾਜ ਸੱਚੇ ਪਾਤਸ਼ਾਹ ਦੀ ਮਰਿਆਦਾ ਨੂੰ ਕਮਾਈਏ, ਅਭਿਆਸ ਕਰੀਏ, ਦੋ ਦੋ ਚਾਰ ਚਾਰ ਘੰਟੇ ਨਿਤਨੇਮ ਕਰੀਏ। ਪੁਰਾਣਿਆਂ ਨੇ ਐਵੇਂ ਨਹੀਂ, ਇਹਨੇ ਇਹਨੇ ਨਾਮ ਜਪਿਆ, ਇੰਨੀ ਇੰਨੀ ਬਾਣੀ ਪੜ੍ਹੀ। ਸੱਚੇ ਪਾਤਸ਼ਾਹ ਨੇ ਆਪ ਚੌਥੇ ਪਾਤਸ਼ਾਹ ਹਰ ਟਾਈਮ ਪਾਠ ਹੀ ਕਰਦੇ ਰਹੇ ਨੇ। ਗਿਆਨੀ ਗਿਆਨ ਸਿੰਘ ਲਿਖਦੇ ਨੇ ਚੌਥੇ ਪਾਤਸ਼ਾਹ ਦੇ ਅੱਖਾਂ 'ਚੋਂ ਇੰਨਾ ਜਲ ਜਾਂਦਾ ਸੀ, ਮੈਂ ਨੀਰ ਵਹਿ ਵਹਿ ਚੱਲਿਆ ਜੀ, ਉਹ ਸਾਰਾ ਚੋਲਾ ਹੀ ਭਿੱਜ ਜਾਂਦਾ ਸੀ ਮਹਾਰਾਜ ਦੇ ਬਰਾਗ ਕਰਕੇ। ਸਾਡੀ ਅੱਖ 'ਚ ਤਾਂ ਕਦੇ ਅੱਥਰੂ ਵੀ ਨਹੀਂ ਆਇਆ ਬਰਾਗ ਦਾ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਮੈਂ ਗੁਰਬਾਣੀ ਆਧਾਰ ਹੈ, ਗੁਰਬਾਣੀ ਲਾਗ ਰਹਾ ਹਾਂ। ਮਹਾਂਪੁਰਖਾਂ ਦੀ ਅਵਸਥਾ, ਬਾਬਾ ਠਾਕੁਰ ਸਿੰਘ ਜੀ ਦੀ ਇੰਨੀ ਉੱਚੀ ਅਵਸਥਾ ਸੀ, ਉਹ ਤਾਂ ਸਿਰਫ ਮੈਨੂੰ ਹੀ ਪਤਾ ਜਾਂ ਟਕਸਾਲ ਦੇ ਥੋੜ੍ਹੇ ਜਿਹੇ ਸਿੰਘਾਂ ਨੂੰ ਪਤਾ ਕਿੰਨੀ ਕੁ ਉੱਚੀ ਅਵਸਥਾ ਸੀ। ਬਾਕੀ ਦੁਨੀਆਂ ਤਾਂ ਚਲੋ ਜੋ ਮੂੰਹ 'ਚ ਆਈ ਆਵਾ ਤਵਾ ਆਪਣਾ ਬੋਲੀ ਤੁਰੇ ਜਾਂਦੇ ਨੇ। ਔਰ ਇੰਨਾ ਨਰਮ ਦਿਲ ਇਨਸਾਨ ਜ਼ਿੰਦਗੀ 'ਚ ਮੈਂ ਕਦੇ ਨਹੀਂ ਦੇਖਿਆ। ਨਰਮ ਦਿਲ ਦੇਖੋ, ਕਿਸੇ ਦਾ ਦਿਲ ਨਹੀਂ ਤੋੜਨਾ। ਬ੍ਰਹਮ ਗਿਆਨ ਦੀ ਅਵਸਥਾ ਵਿੱਚ ਜਾ ਕੇ ਇੰਨੀ ਉੱਚੀ ਅਵਸਥਾ, ਜੇ ਕਹਿਣਾ ਜੀ ਇਹ ਸਿੰਘ ਬਾਬਾ ਜੀ ਚੰਗਾ ਨਹੀਂ, ਇਹਨੂੰ ਆਪਾਂ ਜਥੇ 'ਚੋਂ ਕੱਢ ਦੀ, ਹਾਂ ਭਾਈ ਚਲੋ ਕੱਢ ਦਿਉ ਬਈ। ਦੂਜਾ ਆ ਕੇ ਕਹਿੰਦਾ ਬਾਬਾ ਜੀ ਇਹ ਸਿੰਘ ਤਾਂ ਚੰਗਾ ਜੀ, ਅੱਛਾ ਭਾਈ ਚੰਗਾ ਫਿਰ ਰੱਖ ਲਓ, ਉਹਨਾਂ ਦੋਨਾਂ ਨਾਲ ਹੀ ਰਲ ਜਾਣਾ। ਕਿਉਂ? ਉਹਨਾਂ ਦੋਨਾਂ 'ਚ ਜੋਤ ਦੇਖਣੀ ਪਰਮਾਤਮਾ ਦੀ। ਉਹ ਮਹਾਂਪੁਰਖ ਇੰਨੀ ਉੱਚੀ ਅਵਸਥਾ ਦੇ ਮਾਲਕ ਆਸਾ ਦੀ ਵਾਰ ਸੁਣਨ ਲੱਗੇ ਸਾਰਿਆਂ ਦਾ ਆਸਾ ਦੀ ਵਾਰ ਹੀ ਸੁਣੀ ਜਾਣੀ ਹੈ। ਜਪਜੀ ਸਾਹਿਬ ਦੇ ਪਾਠ ਕਰੀ ਜਾਣੇ ਆ, ਸੁਖਮਨੀ ਸਾਹਿਬ ਸੁਣੀ ਪੜ੍ਹੀ ਜਾਣਾ ਹੀ ਜਾਣਾ, ਉਹਨਾਂ ਘੰਟਾ ਕੁ ਸੌਣਾ ਫਿਰ ਸ਼ੁਰੂ ਕਰ ਦੇਣਾ ਆਪਾਂ ਨਿਤਨੇਮ। ਉਹਨਾਂ ਨੂੰ ਇੰਨੀ ਬਾਣੀ ਪੜ੍ਹਨ ਦੀ ਕੀ ਲੋੜ ਸੀ? ਰਾਤ ਜਿਹਨੇ ਗੁਰੂ ਦੇ ਉਪਦੇਸ਼ ਨੂੰ ਕਮਾਇਆ, ਜਿਨ੍ਹਾਂ ਨੇ ਸਾਰੀ ਜ਼ਿੰਦਗੀ ਸਿੰਘਾਂ ਦੀ ਹੀ ਸੇਵਾ ਕੀਤੀ ਹੈ ਅਤੇ ਬਾਣੀ ਪੜ੍ਹੀ, ਦੋ ਹੀ ਕੰਮ ਕੀਤੇ ਨੇ। ਇੱਥੇ ਵੱਡਾ ਇੱਕ ਆਪਣੇ ਆਪ ਨੂੰ ਚੌਧਰੀ ਕਹਾਉਂਦਾ ਸੀਗਾ ਪੰਜਾਬ 'ਚ, ਕਹਿੰਦਾ ਜਿਹੜਾ ਬੰਦਾ ਕਹਿੰਦਾ ਕੜਛੀ ਵਰਤਾਉਣਾ ਲੰਗਰ 'ਚ, ਉਹਨੂੰ ਕੀ ਪਤਾ ਗਿਆਨ ਕੀ ਹੁੰਦਾ। ਬਾਬਾ ਜੀ ਬਾਰੇ ਕਹਿੰਦੇ, ਮੈਂ ਕਿਹਾ ਉਹ ਗੁਰੂ ਅਮਰਦਾਸ ਜੀ ਨੇ 12 ਸਾਲ ਲੰਗਰ 'ਚ ਹੀ ਵਰਤਾਇਆ ਸਾਰਾ ਕੁਛ, ਤੂੰ ਉਹਨਾਂ ਨੂੰ ਨਹੀਂ ਫਿਰ ਕਹਿੰਦਾ? ਇੱਕ ਬੰਦਾ ਕਹਿੰਦਾ ਫਰੀਦ ਕਬੀਰ ਤਾਂ ਅਨਪੜ੍ਹ ਸੀਗੇ, ਉਹਨਾਂ ਦੀ ਬਾਣੀ ਐਵੇਂ ਲਿਖਤੀ ਮਹਾਰਾਜ ਨੇ ਬਾਣੀ 'ਚ, ਇਹ ਸਾਡੇ ਸਿੱਖਾਂ ਦੀ ਮੱਤ ਮਾਰੀ ਹੋਈ। ਬਾਅਦ ਵਿੱਚ ਉਹੀ PhD ਕਰਨ ਲੱਗਿਆ, ਫਿਰ ਕਹਿੰਦਾ ਨਹੀਂ ਜੀ ਉਹ ਤੋਂ ਗਲਤੀ ਹੋ ਗਈ ਸੀ, ਮੈਂ ਮਸਕੀਨ ਜੀ ਨੇ ਗੱਲ ਦੱਸੀ ਬੰਬੇ। ਕਹਿੰਦੇ ਉਹ ਬੰਦਾ ਮੈਨੂੰ ਕਹਿੰਦਾ ਫਰੀਦ ਕਬੀਰ ਅਨਪੜ੍ਹ ਸੇ, ਬਾਅਦ ਕਹਿੰਦਾ ਜਾਂ PhD ਕੀਤੀ ਫਿਰ ਉਹੀ ਕਬੀਰ ਫਰੀਦ ਨੂੰ ਮੱਥਾ ਟੇਕੇ, ਕਹਿੰਦਾ ਨਹੀਂ ਜੀ ਉਹ ਤਾਂ ਬ੍ਰਹਮ ਗਿਆਨੀ ਸੀ। ਇਸ ਕਰਕੇ ਦੇਖਣ ਨੂੰ ਜੋ ਸਾਨੂੰ ਲੱਗਦਾ ਹੁੰਦਾ ਉਹ ਹੋਰ ਹੁੰਦਾ, ਅਸਲੀਅਤ ਹੋਰ ਹੁੰਦੀ ਆ। ਤਾਂ ਤੇ ਸਾਨੂੰ ਸਤਿਗੁਰੂ ਮਹਾਰਾਜ ਦਾ ਉਪਦੇਸ਼ ਕਮਾਉਣਾ ਚਾਹੀਦਾ। ਮੈਂ ਕੋਈ ਗੱਲ ਕਿਸੇ ਨੂੰ ਲਾਗ ਨਾਲ ਨਹੀਂ ਕਹਿੰਦਾ, ਬਿਲਕੁਲ ਨਿਰਵੈਰ ਹੋ ਕੇ ਕਹਿਣਾ ਔਰ ਸੱਚ ਕਹਿਣਾ ਮੈਂ। ਮੇਰੀ ਕਿਸੇ ਇਹ ਨਹੀਂ ਕਿ ਮੇਰੀ ਸੰਸਥਾ ਨਾਲ ਸੰਬੰਧ ਆ, ਮੇਰਾ ਕਿਸੇ ਪਾਰਟੀ ਨਾਲ ਸੰਬੰਧ ਆ, ਮੇਰਾ ਸਿਰਫ ਇੱਕ ਸੰਬੰਧ ਗੁਰਬਾਣੀ ਨਾਲ ਹੈ, ਗੁਰੂ ਗ੍ਰੰਥ ਸਾਹਿਬ ਨਾਲ ਹੈ। ਬਸ ਮੈਂ ਬਿਲਕੁਲ ਤੱਕੜੀ 'ਤੇ ਤੋਲ ਕੇ ਸਾਹਮਣੇ ਰੱਖ ਦੇਣਾ ਤੁਹਾਡੇ, ਮੈਂ ਸਾਰੇ ਇਹਨੂੰ ਪਿਆਰ ਕਰਦਾ, ਚਾਹੇ ਪੰਥ ਵਿੱਚ ਕੋਈ ਵੀ ਹੋਵੇ, ਸਾਰੀ ਦੁਨੀਆਂ ਨਾਲ ਹੀ ਮੇਰਾ ਪਿਆਰ ਹੈ, ਮੈਂ ਕਿਸੇ ਨੂੰ ਕਦੇ ਮਾੜਾ ਨਹੀਂ ਕਹਿੰਦਾ। ਪਰ ਇਹ ਚੀਜ਼ ਹੈ ਕਿ ਜਿਹੜੀ ਅਸਲੀਅਤ ਉਹ ਮੈਂ ਦੱਸਣੋਂ ਝਕਦਾ ਨਹੀਂ, ਅਸਲੀਅਤ ਮੈਂ ਸਾਹਮਣੇ ਰੱਖ ਦੇਣੀ, ਲਿਆ ਕੇ ਜੋ ਸੱਚ ਹੈ ਸੋ ਸੱਚ ਹੀ ਹੈ। ਜੇ ਕੋਈ ਰੌਲਾ ਪਾਈ ਜਾਵੇ ਵੀ ਬਾਬਾ ਦੀਪ ਸਿੰਘ ਨੇ ਸਿਰ ਤਲੀ 'ਤੇ ਨਹੀਂ ਰੱਖਿਆ, ਮੈਂ ਕਹਿੰਦਾ ਸੱਚ ਉਹਨਾਂ ਤਲੀ 'ਤੇ ਰੱਖਿਆ ਹੈ। ਬਸ ਗੱਲ ਇੰਨੀ ਹੈ ਵੀ ਜਿਹੜੀ ਸੱਚਾਈ ਹੈ ਨਾ ਉਹਨੂੰ ਮੈਂ ਛੁਪਾਉਂਦਾ ਨਹੀਂ ਕਦੇ ਵੀ, ਮੈਂ ਨਹੀਂ ਕਹਿੰਦਾ ਕਿ ਇਹ ਨਹੀਂ ਹੋਇਆ। ਇਸ ਕਰਕੇ ਸਾਰਾ ਕੁਛ ਸੱਚ ਹੈ, 5 ਬਾਣੀਆਂ ਸੱਚ ਹੈ, ਰਹਿ ਰਾਸ ਕੀਰਤਨ 16 ਸੱਚ ਹੈ, ਸਾਰਾ ਕੁਛ ਸੱਚ ਹੈ। ਜੋ ਸੱਚ ਹੈ ਸੋ ਸੱਚ ਹੈ, ਜੋ ਝੂਠ ਹੈ ਸੋ ਝੂਠ ਰਹੇਗਾ। ਇਹ ਤੱਕੜੀ 'ਤੇ ਤੋਲ ਕੇ ਕਦੇ ਛੁਪਾਉਣ ਵਾਲੀ ਗੱਲ ਨਹੀਂ ਵੀ ਆਪਾਂ ਝੂਠ ਨੂੰ ਛੁਪਾ ਲਵਾਂਗੇ, ਸੱਚ ਨੂੰ ਛੁਪਾ ਲਵਾਂਗੇ। ਜੋ ਗੁਰਾਂ ਨੇ ਬਖਸ਼ਿਸ਼ ਕੀਤੀ ਆ ਸੋ ਕੀਤੀ ਆ, ਬਸ ਆਪਾਂ ਉਸ ਦੇ ਉੱਤੇ ਸੱਚਾਈ ਉੱਤੇ ਹੀ ਚੱਲਣਾ। ਆਪਾਂ ਨਹੀਂ ਕਰਨਾ ਵੀ ਆਪਾਂ ਝੂਠ ਉੱਤੇ ਚੱਲ ਕੇ ਇੱਧਰ ਉੱਧਰ ਹੋ ਕੇ ਭਟਕਣਾ। ਜੋ ਮਹਾਰਾਜ ਨੇ ਸਾਨੂੰ ਦਿੱਤਾ ਉਹ ਬਿਲਕੁਲ ਸੱਚ ਆ। ਅਸੀਂ ਪੜਚੋਲ ਕੀਤੀ, ਮੈਂ ਵੀ ਇੱਕ ਸਿੱਖ ਹਾਂ, ਮੈਂ ਪੜਚੋਲ ਕੀਤੀ ਗੁਰਪ੍ਰਸਾਦ ਤੱਕ ਦੀ ਅਤੇ ਨਾਨਕ ਹੋਸੀ ਪੀ ਸੱਚ ਤੱਕ ਦੀ। ਮੈਂ ਉਹਨਾਂ ਗੁਰਸਿੱਖਾਂ ਨੂੰ ਜਾ ਕੇ ਮਿਲਿਆ ਜਿਨ੍ਹਾਂ ਨੂੰ ਮਹਾਰਾਜ ਦੇ ਹੀ ਦਰਸ਼ਨ ਹੁੰਦੇ ਨੇ। ਮੈਂ ਕਿਹਾ ਗੁਰੂ ਨਾਨਕ ਸਾਹਿਬ ਨੂੰ ਪੁੱਛ ਕੇ ਦੱਸੋ ਮੈਨੂੰ, ਮੈਂ ਤਾਂ ਆਪ ਝੰਝਟ 'ਚ ਪੈ ਗਿਆ ਇਸ 'ਚ। ਗੁਰੂ ਨਾਨਕ ਸਾਹਿਬ ਨੂੰ ਬੇਨਤੀ ਕੀਤੀ, ਕਹਿੰਦੇ ਮੈਂ ਤਾਂ ਨਾਨਕ ਹੋਸੀ ਪੀ ਸੱਚ ਤੱਕ ਹੀ ਦਿੱਤਾ, ਮੈਨੂੰ ਗੁਰਪ੍ਰਸਾਦ ਤੱਕ ਮਿਲਿਆ। ਕਹਿੰਦੇ ਨਾਨਕ ਨਾਮ ਦੀ ਮੋਹਰ ਲਾਈ ਏਕਾ ਲਾਇਆ ਅੱਗੇ, ਹਲੇ ਵੀ ਤੁਹਾਡੇ ਦਿਮਾਗ ਨਹੀਂ ਕੰਮ ਕਰਦੇ। ਇਸ ਕਰਕੇ ਜਦੋਂ ਮਹਾਰਾਜ ਹੀ ਆਪ ਦੱਸ ਦੇਣ ਨਾ ਕੋਈ ਚੀਜ਼, ਫਿਰ ਉੱਤੇ ਵਿਸ਼ਵਾਸ ਕਰਨਾ ਚਾਹੀਦਾ ਸਾਨੂੰ। ਬਹੁਤ ਸਾਰੇ ਨਿਰਣੇ ਮਹਾਂਪੁਰਖ ਬਾਬਾ ਹਰਨਾਮ ਸਿੰਘ ਜੀ ਰਾਮਪੁਰ ਖੇੜੇ ਵਾਲਿਆਂ ਨੇ 10ਵੇਂ ਪਾਤਸ਼ਾਹ ਨੂੰ ਪੁੱਛ ਕੇ ਹੀ ਕੀਤੇ ਨੇ। ਮਹਾਰਾਜ ਹੁਣ ਵੀ ਕਿਤੇ ਨਹੀਂ ਗਏ, ਹੁਣ ਵੀ ਸਤਿਗੁਰੂ ਸਾਡੇ ਕੋਲ ਸਭ ਕੁਝ ਦੱਸਣ ਹਾਜ਼ਰ ਨੇ। ਇਸ ਕਰਕੇ ਮਹਾਰਾਜ ਨੂੰ ਪੁੱਛ ਕੇ ਸਾਰੇ ਜਾਣੇ ਚੱਲੋ, ਬੰਦਿਆਂ ਦੇ ਮਗਰ ਨਾ ਲੱਗੀਏ, ਗੁਰੂ ਗ੍ਰੰਥ ਸਾਹਿਬ ਮਗਰ ਲੱਗੀਏ। ਸਤਿਗੁਰੂ ਕਿਰਪਾ ਕਰਨ, ਮਰਿਆਦਾ ਨੂੰ ਕਮਾਈਏ। ਵਾਹਿਗੁਰੂ ਵਾਹਿਗੁਰੂ ਵਾਹਿ ਵਾਹਿਗੁਰੂ 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 ਧੰਨ ਸਤਿਗੁਰੂ। ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਪਾਵਨ ਪਵਿੱਤਰ ਸ੍ਰੀ ਮੁੱਖ ਵਾਕ ਚੱਲ ਰਹੀ ਲੜੀਵਾਰ ਕਥਾ ਦੇ ਵਿੱਚ
57 ਸ਼ਬਦ ਸ਼ਰਵਣ ਕਰ ਚੁੱਕੇ ਹਾਂ। ਸੋ ਇਹ 58 ਸ਼ਬਦ ਮਹਾਰਾਜ ਕਿਰਪਾ ਕਰ ਰਹੇ ਨੇ, ਜਿਵੇਂ 36 ਅੰਗ ਦੇ ਉੱਪਰ ਸ੍ਰੀ ਰਾਗ ਮਹੱਲਾ ਤੀਜਾ, ਸ੍ਰੀ ਰਾਗ ਦੇ ਵਿੱਚ ਤੀਸਰੇ ਪਾਤਸ਼ਾਹ ਕਿਰਪਾ ਕਰ ਰਹੇ ਨੇ। ਹਰਹਾਉ ਦੀਆਂ ਪੰਗਤੀਆਂ ਵਿੱਚ ਸਤਿਗੁਰੂ ਬਖਸ਼ਿਸ਼ ਕਰਦੇ ਨੇ, ਮਨ ਰੇ ਸਦਾ ਆਨੰਦ ਗੁਣ ਗਾਏ। ਆਪਣੇ ਮਨ ਨੂੰ ਸੰਬੋਧਨ ਕਰਕੇ ਸਾਨੂੰ ਦੱਸਦੇ ਨੇ, ਉਪਦੇਸ਼ ਸਾਡੇ ਲਈ ਹੈ, ਇਹ ਮੇਰੇ ਮਨਾਂ ਪਰਮਾਤਮਾ ਦੇ ਗੁਣ ਗਾ ਤਾਂ ਸਦਾ ਹੀ ਤੈਨੂੰ ਆਨੰਦ ਪ੍ਰਾਪਤ ਹੋਵੇਗਾ, ਕਿਉਂਕਿ ਪਰਮਾਤਮਾ ਆਨੰਦ ਸਰੂਪ ਆਪ ਹੀ ਹੈ। ਸੱਚੀ ਬਾਣੀ ਹਰ ਪਾਈਐ ਹਰਿ ਸਿਉ ਰਹਿ ਸਮਾਏ ਰਹਾਉ। ਸੱਚੀ ਗੁਰਾਂ ਦੀ ਉਪਦੇਸ਼ ਬਾਣੀ ਜੋ ਹੈ ਨਾ, ਬਾਣੀ ਪੜ੍ਹ ਪੜ੍ਹ ਕੇ ਇਹਦਾ ਉਪਦੇਸ਼ ਲੈ ਕੇ ਭਾਂਡਾ ਅੰਦਰੋਂ ਤਕੜਾ ਕਰਨਾ, ਗੁਰਬਾਣੀ ਨਾਲ ਅੰਦਰੋਂ ਭਾਂਡਾ ਸ਼ੁੱਧ ਹੋ ਕੇ ਭਾਂਡਾ ਤਕੜਾ ਹੋ ਜਾਂਦਾ ਹੈ। ਤਕੜੀ ਚੀਜ਼ ਨੂੰ ਸੰਭਾਲਣ ਲਈ ਭਾਂਡਾ ਵੀ ਤਕੜਾ ਚਾਹੀਦਾ। ਹਰੀ ਨਾਮ ਜਿਹੜਾ ਨਾ ਪਰਮਾਤਮਾ ਦਾ ਨਾਮ ਹੈ, ਇਹਦੀ ਫਿਰ ਪ੍ਰਾਪਤੀ ਕਰ ਲਈਦੀ ਹੈ ਤਾਂ ਫਿਰ ਵਾਹਿਗੁਰੂ ਨਾਲ ਅਭੇਦ ਹੋ ਕੇ ਜੀਵ ਉਹਦੇ ਵਿੱਚ ਹੀ ਸਮਾਇਆ ਰਹਿੰਦਾ। ਇਹ ਵਿਚਾਰ ਸਤਿਗੁਰੂ ਅੱਜ ਬਖਸ਼ਿਸ਼ ਕਰ ਰਹੇ ਨੇ ਕਿ ਸੱਚੀ ਬਾਣੀ ਹਰ ਪਾਈ ਹੈ, ਸਤਿਗੁਰੂ ਦੇ ਉਪਦੇਸ਼ ਤੋਂ ਸਿਹਤ ਪ੍ਰਾਪਤ ਕਰਨੀ ਹੈ। ਬਹੁਤ ਸਾਰੇ ਮਨੁੱਖ ਕਈ ਵਾਰੀ ਸਿਮਰਨ ਉੱਤੇ ਜ਼ਿਆਦਾ ਜ਼ੋਰ, ਵੀ ਇਕੱਲਾ ਸਿਮਰਨ ਹੀ ਠੀਕ ਹੈ, ਬਾਣੀ ਦੀ ਲੋੜ ਨਹੀਂ। ਸੋ ਉਹਨਾਂ ਨੂੰ ਅਸੀਂ ਵੀ ਬੇਨਤੀ ਕਰਾਂਗੇ ਕਿ ਜੇ ਗਲਤ ਕਿਸੇ ਹੋਰ ਨੇ ਤੁਹਾਨੂੰ ਭਰਮ ਭੁਲੇਖਾ ਪਾ ਦਿੱਤਾ, ਇਹ ਦੂਰ ਕਰ ਲਓ ਆਪਣਾ। ਬਾਣੀ ਮੂਲ ਹੈ ਸਾਡਾ, ਬਾਣੀ ਇਸ ਤਰ੍ਹਾਂ ਜਿਵੇਂ ਦੁੱਧ, ਜੇ ਦੁੱਧ ਹੈ ਤਾਂ ਖੋਆ, ਪਨੀਰ, ਦਹੀਂ, ਮੱਖਣ, ਘਿਓ ਸਭ ਕੁਝ ਬਣ ਸਕਦਾ। ਜੇ ਦੁੱਧ ਹੀ ਨਹੀਂ ਤਾਂ ਫਿਰ ਕਿੱਥੋਂ ਲਿਆਵਾਂਗੇ ਖੋਆ, ਮੱਖਣ, ਪਨੀਰ। ਇਸੇ ਤਰ੍ਹਾਂ ਬਹੁਤ ਸਾਰੇ ਲੋਕ ਕਹਿੰਦੇ ਇਕੱਲਾ ਸਿਮਰਨ, ਸਿਮਰਨ ਦੀ ਜੇ ਇਕੱਲੇ ਦੀ ਲੋੜ ਹੁੰਦੀ ਤਾਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵਾਹਿਗੁਰੂ ਵਾਹਿਗੁਰੂ ਲਿਖ ਕੇ ਸਰੂਪ ਇਕੱਲਾ ਹੀ ਬਣਾ ਦਿੰਦੇ। ਪਰ ਮਹਾਰਾਜ ਕਹਿੰਦੇ ਨੇ ਸੱਚੀ ਬਾਣੀ ਹਰ ਪਾਈ ਹੈ, ਬਾਣੀ ਦੀ ਪਹਿਲਾਂ ਲੋੜ ਹੈ, ਬਹੁਤ ਬਾਣੀ ਪੜ੍ਹ ਕੇ ਹੀ ਫਿਰ ਸਿਮਰਨ ਮਿਲਦਾ। ਗੁਰਬਾਣੀ ਦੇ ਨਾਲ ਸਾਨੂੰ ਕਈ ਤਰ੍ਹਾਂ ਦੀ ਸੇਧ ਮਿਲਦੀ। ਗੁਰਬਾਣੀ ਮਾਤਾ ਹੈ ਅਤੇ ਸਿਮਰਨ ਸਾਡਾ ਪਿਤਾ ਹੈ, ਇਸ ਕਰਕੇ ਬਾਣੀ ਨੇ ਸਾਨੂੰ ਇਸ ਬਾਣੀ ਤੇ ਹਰ ਨਾਮ ਪਾਇੰਦਾ। ਸਤਿਗੁਰੂ ਮਹਾਰਾਜ ਬਖਸ਼ਿਸ਼ ਕਰਦੇ ਨੇ, ਸ੍ਰੀ ਰਾਜ ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ, ਜਿਨ੍ਹਾਂ ਨੇ ਦੇਖੋ ਇੰਨਾ ਸਿਮਰਨ ਵੀ ਕੀਤਾ ਪਰ ਬਾਣੀ ਆਪ ਧੁਰ ਕੀ ਬਾਣੀ ਰਚੀ ਹੈ। ਤਿੰਨਾ ਆਨੰਦ ਸਦਾ ਸੁਖ ਹੈ, ਜਿਨ੍ਹਾਂ ਸੱਚ ਨਾਮ ਆਧਾਰ। ਹੁਣ ਜਿਨ੍ਹਾਂ ਨੂੰ ਸੱਚੇ ਨਾਮ ਦਾ ਆਧਾਰ ਹੈ, ਆਸਰਾ ਹੈ, ਜਿਨ੍ਹਾਂ ਨੇ ਸੱਚੇ ਨਾਮ ਨੂੰ ਆਪਣਾ ਆਸਰਾ ਬਣਾਇਆ, ਸੱਚਾ ਨਾਮ ਮੇਰਾ ਆਧਾਰ ਹੋ, ਸੱਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਕਰ ਸ਼ਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆ, ਸਦਾ ਕੁਰਬਾਨ ਕੀਤਾ ਗੁਰੂ ਇੱਟੋਂ, ਜਿਸ ਦੀਆਂ ਇਹ ਵਡਿਆਈਆਂ, ਕਹਿ ਨਾਨਕ ਸੁਣੋ ਸੰਤੋ ਸ਼ਬਦ ਤਰੋ ਪਿਆਰੋ, ਸੱਚਾ ਨਾਮ ਮੇਰਾ ਆਧਾਰ। ਜਿਨ੍ਹਾਂ ਨੇ ਨਾਮ ਨੂੰ ਆਪਣਾ ਆਸਰਾ ਬਣਾਇਆ, ਮੇਰੀ ਨਾਮ ਮੇਰੀ ਰੋਟੀ ਹੈ, ਨਾਮ ਹੀ ਮੇਰਾ ਪਾਣੀ ਹੈ, ਨਾਮ ਹੀ ਮੇਰਾ ਜੀਵਨ ਹੈ, ਨਾਮ ਹੀ ਮੇਰੇ ਪ੍ਰਾਣ ਨੇ, ਮਹਾਰਾਜ ਕਹਿੰਦੇ ਉਹਨਾਂ ਨੂੰ ਸਦਾ ਹੀ ਸੁੱਖ ਅਤੇ ਆਨੰਦ ਦੀ ਪ੍ਰਾਪਤੀ ਹੋ ਜਾਂਦੀ। ਪਿੱਛੇ ਬਹੁਤ ਕੁਛ ਗੁਰੂ ਨਾਨਕ ਸਾਹਿਬ ਨੇ ਆਪਾਂ ਨੂੰ ਦੱਸਿਆ ਹੈ, ਗੁਰਬਾਣੀ ਦੇ ਰਾਹੀਂ ਜਿਨ੍ਹਾਂ ਨੇ ਆਸਰਾ ਗ੍ਰਹਿਣ ਕੀਤਾ ਹੈ। ਗੁਰਸ਼ਬਦੀ ਸੱਚ ਪਾਇਆ ਦੁੱਖ ਨਿਵਾਰਨ ਹਾਰ, ਜਿਨ੍ਹਾਂ ਨੇ ਗੁਰੂ ਦੇ ਸ਼ਬਦ ਦੀ ਵਿਚਾਰ ਕੀਤੀ, ਸ਼ਬਦ ਨੂੰ ਧਾਰਨ ਕੀਤਾ, ਸ਼ਬਦ ਦੇ ਅਨੁਸਾਰ ਹੋ ਕੇ ਚੱਲੇ ਨੇ, ਉਹਨਾਂ ਨੇ ਸੱਚੇ ਵਾਹਿਗੁਰੂ ਦੀ ਪ੍ਰਾਪਤੀ ਕਰ ਲਈ। ਸਾਰੇ ਦੁੱਖਾਂ ਦੀ ਨਿਵਿਰਤੀ ਕਰਨ ਵਾਲਾ ਜੋ ਪਰਮੇਸ਼ਰ ਹੈ, ਉਹਨਾਂ ਨੂੰ ਪ੍ਰਾਪਤ ਹੋ ਗਿਆ, ਕਿਉਂਕਿ ਉਹਨਾਂ ਨੇ ਹੁਕਮ ਮੰਨਿਆ। ਉਪਦੇਸ਼ ਜਿਹੜਾ ਗੁਰੂ ਸਾਹਿਬ ਦਾ ਹੈ, ਇਸ ਉੱਤੇ ਹੀ ਅਮਲ ਕਰਕੇ ਜੀਵਨ ਨੂੰ ਬਤੀਤ ਕਰਨਾ। ਹਰ ਮਨੁੱਖ ਆਪਣੀ ਇੱਕ ਵੱਖਰੀ ਹੋਂਦ ਦਿਖਾਉਣ ਲਈ ਦੁਨੀਆਂ ਅੰਦਰ ਕੁਛ ਨਵਾਂ ਕਰਦਾ, ਇਸੇ ਕਰਕੇ ਉਹ ਫਿਰ ਕੋਈ ਨਵੀਂ ਜੀ ਚੀਜ਼ ਦੁਨੀਆਂ ਨੂੰ ਸੁਣਾ ਦਿੰਦਾ। ਇਹ ਚੀਜ਼ਾਂ ਸੰਸਾਰੀ ਕੰਮਾਂ ਵਿੱਚ ਤਾਂ ਚਲਾ ਲਓ, ਪਰ ਗੁਰਬਾਣੀ ਉੱਤੇ ਐਸਾ ਪ੍ਰੈਕਟੀਕਲ ਨਾ ਕਰੋ। ਜੋ ਗੁਰੂ ਸਾਹਿਬ ਨੇ ਸਾਨੂੰ ਦੇ ਦਿੱਤਾ ਹੈ ਉਹੀ ਠੀਕ ਹੈ। ਸਦਾ ਸਦਾ ਸਾਚੇ ਗੁਣ ਗਾਵ ਹੈ ਸਾਚੈ ਨਾਇ ਪਿਆਰ। ਮਹਾਰਾਜ ਕਹਿੰਦੇ ਸਦਾ ਸਦਾ, ਜੋ ਸਦਾ ਹੀ ਨਿੱਤ ਰੂਪ ਪਰਮਾਤਮਾ ਹੈ, ਸਦਾ ਹੀ ਰਹਿਣ ਵਾਲਾ ਹੈ, ਉਸ ਵਾਹਿਗੁਰੂ ਦੇ ਸੱਚੇ ਪਰਮੇਸ਼ਰ ਦੇ ਗੁਣਾਂ ਨੂੰ ਸਦਾ ਹੀ ਗਾਉਣਾ ਕਰੇ ਇਨਸਾਨ, ਅਤੇ ਸੱਚੇ ਨਾਮ ਦੇ ਵਿੱਚ ਪਿਆਰ ਕਰੇ। ਜਿਵੇਂ ਮਾਇਆ ਵਿੱਚ ਪਿਆਰ ਹੈ, ਮਾਇਆ ਜੇ ਇੱਕ ਪੈਸਾ ਵੀ ਹੋਵੇ ਉਹ ਬੰਦੇ ਨੂੰ ਕਈ ਸਿੱਟ ਦੇ ਨਹੀਂ ਸਿੱਟਦਾ, ਬਹੁਤ ਪਿਆਰ ਹੈ। ਮਹਾਰਾਜ ਕਹਿੰਦੇ ਤੁਸੀਂ ਨਾਮ ਦੇ ਵਿੱਚ ਪਿਆਰ ਕਰੋ ਗੁਰਸਿੱਖ। ਇਹ ਸੁਣ ਕੇ ਹੁਣ ਆਪਾਂ ਨਾਮ ਦੇ ਨਾਲ ਪਿਆਰ ਕਰਨਾ, ਸਤਿਗੁਰੂ ਦੀ ਕਿਰਪਾ ਨਾਲ ਬੇਨਤੀਆਂ ਕਰੀਏ ਕਿ ਸਾਡਾ ਗੁਰਬਾਣੀ ਵਿੱਚ ਨਾਮ ਵਿੱਚ ਪਿਆਰ ਬਣੇ, ਕਿ ਅਸੀਂ ਤੁਹਾਡੇ ਬਚਨ ਨੂੰ ਸਤ ਕਰਕੇ ਮੰਨੀਏ। ਕਿਰਪਾ ਕਰਕੇ ਆਪਣੀ ਦਿੱਤੋਂ ਭਗਤ ਭੰਡਾਰ। ਵਾਹਿਗੁਰੂ ਜੀ ਨੇ ਆਪਣੀ ਕਿਰਪਾ ਕਰਕੇ ਨਾ, ਕਿਰਪਾ ਦ੍ਰਿਸ਼ਟੀ ਜਿਹੜੀ ਹੈ ਨਾ ਨਾਲ ਤੱਕਿਆ, ਕਿਰਪਾ ਦ੍ਰਿਸ਼ਟੀ ਨਾਲ ਤੱਕ ਕੇ ਫਿਰ ਗੁਰਮੁਖਾਂ ਨੂੰ ਭਗਤੀ ਦਾ ਭੰਡਾਰਾ ਦਿੱਤਾ। ਕਿਰਪਾ ਦ੍ਰਿਸ਼ਟੀ ਨਾਲ ਤੱਕ ਕੇ ਫਿਰ ਭਗਤੀ ਦੇ ਭੰਡਾਰੇ, ਕਿਣਕਾ ਬਹੁਤ ਹੈ ਉਹਦਾ। ਜਿਨ੍ਹਾਂ ਨੂੰ ਵੰਡਣ ਲਾਇਆ ਭਗਤੀ, ਉਹਨਾਂ ਨੂੰ ਬਹੁਤ ਹੀ ਜ਼ਿਆਦਾ ਕਿਰਪਾ ਕਰਕੇ ਭਗਤੀ ਵੰਡਣ ਦਾ ਭੰਡਾਰਾ ਦੇ ਦਿੰਦੇ ਨੇ। ਮਨ ਰੇ ਸਦਾ ਆਨੰਦ ਗੁਣ ਗਾਏ, ਗੁਣਾਂ ਨੂੰ ਗਾ ਬਈ ਮੇਰਿਆ ਮਨਾ, ਤੂੰ ਵੀ ਗਾ, ਆਨੰਦ ਪ੍ਰਾਪਤ ਹੋਵੇ। ਫਜ਼ੂਲ ਦੀਆਂ ਗੱਲਾਂ ਦੇ ਨਾਲ ਆਨੰਦ ਪ੍ਰਾਪਤ ਨਹੀਂ ਹੁੰਦਾ ਇਨਸਾਨ ਨੂੰ, ਗੁਣਾਂ ਦਾ ਗਾਇਨ ਕਰੇ। ਸੋ ਇਸ ਕਰਕੇ ਹਮੇਸ਼ਾ ਗੁਣਾਂ ਦਾ ਗਾਇਨ ਕਰਨਾ। ਸੰਤ ਬਾਬਾ ਨੇਚਲ ਸਿੰਘ ਜੀ ਜਗਾਦਰੀ ਵਾਲੇ ਬਹੁਤ ਉੱਚੀ ਹਸਤੀ ਮਹਾਂਪੁਰਖ ਪੰਥ ਵਿੱਚ ਹੋਏ ਨੇ, ਉਹਨਾਂ ਦੇ ਨਾਲ ਜਦੋਂ ਪ੍ਰੇਮੀ ਤੁਰਦੇ ਸੀ, ਕਾਫੀ ਬਿਰਧ ਸਨ, ਉਹ ਕਹਿੰਦੇ ਗੱਲ ਨਹੀਂ ਕਰਨੀ, ਮੂਲ ਮੰਤਰ ਕਰੀ ਜਾਓ ਮੇਰੇ ਨਾਲ। ਉਹਨਾਂ ਦੇ ਨਾਲ ਹਰ ਵਕਤ ਮੂਲ ਮੰਤਰ ਪ੍ਰੇਮੀ ਪੜ੍ਹਦੇ ਹੀ ਰਹਿੰਦੇ ਸੀ, ਉਹ ਕਿਸੇ ਨੂੰ ਬੋਲਣ ਨਹੀਂ ਸੀ ਦਿੰਦੇ। ਕੀ ਬੋਲੇਗਾ, ਕੁਛ ਨਹੀਂ ਬੋਲਣ ਦਿੰਦੇ, ਤੁਰੇ ਆਓ ਮੂਲ ਮੰਤਰ ਪੜ੍ਹਦੇ ਆਓ। ਇਸ ਤਰ੍ਹਾਂ ਜਿਨ੍ਹਾਂ ਦੇ ਜੀਵਨ ਦੇਖੇ ਹੋਏ ਨੇ ਭਗਤਾਂ ਦੇ, ਉਹ ਸਦਾ ਹੀ ਆਨੰਦ ਮਾਣਦੇ ਨੇ। ਸੱਚੀ ਬਾਣੀ ਹਰ ਪਾਈ ਐ ਹਰ ਸਿਉ ਰਹਿ ਸਮਾਏ ਰਹਾਓ। ਸਤਿਗੁਰੂ ਕਹਿੰਦੇ ਜਿਹੜੀ ਗੁਰਾਂ ਦੀ ਬਾਣੀ ਹੈ ਨਾ, ਸੱਚੀ ਹੈ ਇਹ। ਇਸ ਬਾਣੀ ਦੇ ਰਾਹੀਂ ਫਿਰ ਆਪਾਂ ਉਪਦੇਸ਼ ਲੈਂਦੇ ਹਾਂ, ਗੁਰਾਂ ਤੋਂ ਸਿੱਖਿਆ ਲੈਂਦੇ ਹਾਂ। ਉਪਦੇਸ਼ ਬਾਣੀ ਦੁਆਰਾ ਹਰੀ ਨਾਮ ਦੀ ਪ੍ਰਾਪਤੀ ਹੁੰਦੀ। ਬਾਣੀ ਦੇ ਅੰਦਰ ਉਪਦੇਸ਼ ਨਹੀਂ ਨਿਰਾ, ਗੁਰਬਾਣੀ ਨਾਮ ਦਾ ਭੰਡਾਰ ਵੀ ਹੈ। ਬਹੁਤ ਕੁਛ ਹੈ ਜੇ ਸਮਝੀਏ ਗੁਰਬਾਣੀ। ਗੁਰਬਾਣੀ ਦੇ ਅੰਦਰ ਸਾਰੀ ਤਾਕਤ ਹੈ। ਗੁਰਬਾਣੀ ਅਤੇ ਨਾਮ ਨੂੰ ਵੱਖਰਾ ਨਹੀਂ ਦੱਸਣਾ, ਕਿਉਂਕਿ ਇਹ ਬਾਣੀ ਜੋ ਜੀਉ ਜਾਣੈ ਤਿਸ ਅੰਤਰ ਰਵੈ ਹਰ ਨਾਮਾ। ਜਦੋਂ ਸਿਮਰਨ ਸ਼ੁਰੂ ਹੁੰਦਾ ਅੰਦਰ, ਤਾਂ ਬਾਣੀ ਪੜ੍ਹਦਿਆਂ ਪੜ੍ਹਦਿਆਂ ਆਪਣੇ ਆਪ ਹੀ ਵਾਹਿਗੁਰੂ ਵਾਹਿਗੁਰੂ ਹੋਣ ਲੱਗ ਜਾਂਦਾ। ਹਰ ਸਿਉ ਰਹਿ ਸਮਾਏ, ਤਾਂ ਉਹ ਵਾਹਿਗੁਰੂ ਨਾਲ ਭੇਦ ਹੋ ਜਾਂਦਾ। ਵਿਸ਼ਰਾਮ ਦੇ ਕੇ ਕਹਿੰਦੇ ਨੇ, ਸੱਚੀ ਭਗਤੀ ਮਨ ਲਾਲ ਥੀਆ ਰੱਤਾ ਸਹਿਜ ਸੁਭਾਏ। ਸੱਚੀ ਭਗਤੀ ਕਿਉਂ ਲਿਖਿਆ, ਇਕੱਲੀ ਭਗਤੀ ਕਿਉਂ ਨਹੀਂ ਲਿਖਿਆ? ਕਿਉਂਕਿ ਬਹੁਤ ਸਾਰੇ ਲੋਕ ਪਖੰਡ ਵਾਲੀ ਭਗਤੀ ਕਰਦੇ ਦਿਖਾਵੇ ਮਾਤਰ। ਸਤਿਗੁਰੂ ਕਹਿੰਦੇ ਨੇ ਜਿਹੜੇ ਪਖੰਡ ਤੋਂ ਰਹਿਤ ਸੱਚੀ ਭਗਤੀ ਕਰਨ ਨਾਲ ਗੁਰਮੁਖਾਂ ਦਾ ਜਿਹੜਾ ਮਨ ਹੈ ਬਹੁਤ ਗਾੜੇ ਰੰਗ ਵਾਲਾ ਹੋ ਗਿਆ, ਗੂੜਾ ਰੰਗ ਨਾਮ ਦਾ ਚੜ੍ਹ ਗਿਆ। ਰੱਤਾ ਸਹਿਜ ਸੁਭਾਏ, ਸੁਤੇ ਸਿੱਧੀ ਪਰਮੇਸ਼ਰ ਦੇ ਵਿੱਚ ਰੰਗਿਆ ਗਿਆ ਹੈ। ਗੁਰ ਸ਼ਬਦੀ ਮਨ ਮੋਹਿਆ ਕਹਿਣਾ ਕਛੂ ਨਾ ਜਾਏ। ਗੁਰ ਸ਼ਬਦੀਆਂ ਦੁਆਰਾ ਜਿਹੜਾ ਗੁਰਮੁਖਾਂ ਦਾ ਮਨ ਹੈ ਨਾ, ਉਹ ਪਰਮੇਸ਼ਰ ਵਿੱਚ ਐਸਾ ਮੋਹਿਆ ਗਿਆ ਹੈ ਜੋ ਮੂੰਹ ਦੇ ਨਾਲ ਕੁਛ ਕਥਨ ਨਹੀਂ ਕੀਤਾ ਜਾ ਸਕਦਾ। ਗੁਰ ਸ਼ਬਦ ਦੀ ਜਦੋਂ ਆਰਾਧਨਾ ਕੀਤੀ, ਸ਼ਬਦ ਪੜ੍ਹਦਿਆਂ 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 ਪਹਿਲਾਂ ਤਾਂ ਕੁਛ ਵੀ ਨਹੀਂ ਹੁੰਦਾ, ਫਿਰ ਹੌਲੀ ਹੌਲੀ ਸ਼ਬਦ ਮਨ ਦੇ ਅੰਦਰ ਪ੍ਰਵੇਸ਼ ਕਰਨਾ ਸ਼ੁਰੂ ਕਰਦਾ। ਜਿਉਂ ਹੀ ਸ਼ਬਦ ਮਨ ਅੰਦਰ ਪ੍ਰਵੇਸ਼ ਹੋਇਆ, ਉਸੇ ਵਕਤ ਹਿਰਦੇ ਦੇ ਅੰਦਰ ਜਿਤਨੇ ਵਿਕਾਰ ਨੇ ਦੌੜਨੇ ਸ਼ੁਰੂ ਹੋ ਜਾਂਦੇ ਨੇ। ਉੱਥੇ ਬਿਲਕੁਲ ਸਾਫ ਸਫਾਈ ਹੋ ਕੇ ਆਪਣੇ ਆਪ ਹੀ ਨਾਮ ਦਾ ਅਭਿਆਸ ਪ੍ਰਾਰੰਭ ਹੋ ਜਾਂਦਾ। ਉਹ ਚੀਜ਼ਾਂ ਜਿਹੜੀਆਂ ਸਾਨੂੰ ਦਬਾ ਕੇ ਬੈਠੀਆਂ ਸੀ, ਨਾਮ ਵਾਲੇ ਪਾਸੇ ਤੁਰਨ ਨਹੀਂ ਸੀ ਦਿੰਦੀਆਂ, ਜੀਵ ਨੂੰ ਕਮਜ਼ੋਰ ਕੀਤਾ ਹੋਇਆ ਸੀ, ਗੁਰਬਾਣੀ ਜੀਵ ਨੂੰ ਤਕੜਾ ਕਰਦੀ। ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਗੁਰ ਸ਼ਬਦੀ ਸਾਰਾ ਕੁਛ ਹੋ ਜਾਂਦਾ ਗੁਰੂ ਦੇ ਸ਼ਬਦ ਦੁਆਰਾ। ਜਿਹ ਵਾਰਤੀ ਸ਼ਬਦ ਸੱਚਾ ਅੰਮ੍ਰਿਤ ਪੀਵੈ ਰਸ ਗੁਣ ਗਾਏ। ਹੁਣ ਗੁਰਮੁਖਾਂ ਦੀ ਜਿਹੜੀ ਜ਼ੁਬਾਨ ਹੈ ਉਹ ਹਮੇਸ਼ਾ ਹੀ ਜਿਹ ਵਾਰਤੀ ਸ਼ਬਦ ਸੱਚਾ ਹੈ, ਉਹ ਸੱਚੇ ਸ਼ਬਦ ਦੇ ਵਿੱਚ ਬਾਣੀ ਪੜ੍ਹਨ ਵਿੱਚ ਲੱਗੀ ਰਹਿੰਦੀ ਹੈ। ਮੂਲ ਮੰਤਰ ਦਾ ਅਭਿਆਸ, ਗੁਰਮੰਤਰ ਦਾ ਅਭਿਆਸ, ਨਿਤਨੇਮੀ ਪ੍ਰੇਮੀ, ਇਹ ਸਾਰਿਆਂ ਲਈ ਨਹੀਂ ਸਾਰੀਆਂ ਗੱਲਾਂ ਹੁੰਦੀਆਂ। ਜਿਹਨੇ ਇਸ ਲਾਈਨ 'ਤੇ ਚੱਲਣਾ ਨਹੀਂ, ਜਿਹਨੂੰ ਪ੍ਰਾਪਤੀ ਦੀ ਇੱਛਾ ਨਹੀਂ, ਜਿਹਨੂੰ ਪਰਮੇਸ਼ਰ ਵਿੱਚ ਸ਼ਰਧਾ ਨਹੀਂ, ਉਹਨਾਂ ਨੂੰ ਤਾਂ ਆਪਾਂ ਵੀ ਕੁਛ ਨਹੀਂ ਕਹਿੰਦੇ। ਸਿਰਫ ਇਸ ਲਾਈਨ ਉੱਤੇ ਚੱਲਣ ਵਾਲੇ ਇਨਸਾਨ ਜਿਨ੍ਹਾਂ ਨੇ ਪਰਮੇਸ਼ਰ ਦੀ ਪ੍ਰਾਪਤੀ ਕਰਨੀ, ਜਿਨ੍ਹਾਂ ਨੂੰ ਕੋਈ ਸ਼ਰਧਾ ਭਾਵਨਾ ਹੈ, ਉਹਨਾਂ ਲਈ ਸਤਿਗੁਰੂ ਮਹਾਰਾਜ ਕਹਿੰਦੇ ਨੇ ਕਿ ਉਹ ਗੁਰੂ ਦੇ ਸ਼ਬਦ ਦੇ ਵਿੱਚ ਹਮੇਸ਼ਾ ਹੀ ਰੰਗੇ ਰਹਿੰਦੇ ਨੇ, ਬਾਣੀ ਪੜ੍ਹੀ ਜਾਂਦੇ ਨੇ। ਪਹਿਲਾਂ ਤਾਂ ਕੁਛ ਵੀ ਨਹੀਂ ਦਿਖਦਾ, ਫਿਰ ਇਸੇ ਬਾਣੀ ਵਿੱਚੋਂ ਹੀ ਸਾਰਾ ਕੁਛ ਦਿਖਣ ਲੱਗ ਜਾਂਦਾ ਜੀਵ ਨੂੰ। ਅੰਮ੍ਰਿਤ ਮਿਲਦਾ ਇਸ ਬਾਣੀ ਨੂੰ ਪੜ੍ਹਨ ਦੇ ਨਾਲ, ਅੰਮ੍ਰਿਤ ਪੀਵੈ ਰਸ ਗੁਣ ਗਾਏ। ਉਹ ਅੰਮ੍ਰਿਤ ਨੂੰ ਪੀਂਦੀ ਜ਼ੁਬਾਨ ਅਤੇ ਪ੍ਰੇਮ ਨਾਲ ਗੁਣਾਂ ਨੂੰ ਗਾਇਨ ਕਰਦੀ ਉਹਦੀ ਜ਼ੁਬਾਨ। ਗੁਰਮੁਖ ਇਹੋ ਰੰਗ ਪਾਈ ਹੈ ਜਿਸਨੂੰ ਕਿਰਪਾ ਕਰੇ ਰਜਾਏ। ਰਜਾਏ ਹੁੰਦਾ ਜੋ ਆਗਿਆ ਦੇ ਦੇਣ ਵਾਲਾ ਪਰਮੇਸ਼ਰ ਹੈ ਨਾ, ਉਹ ਕਿਰਪਾ ਕਰਦਾ ਹੈ ਪਰਮਾਤਮਾ ਦੇ ਆਨੰਦ ਨੂੰ। ਉਹ ਜਿਹੜੇ ਗੁਰਮੁਖ ਪ੍ਰਾਪਤ ਕਰਦੇ ਨੇ, ਜਿਨ੍ਹਾਂ ਉੱਤੇ ਕਿਰਪਾ ਹੋ ਗਈ, ਵਾਹਿਗੁਰੂ ਦੀ ਕਿਰਪਾ ਨਾਲ ਆਨੰਦ ਪ੍ਰਾਪਤ ਹੁੰਦਾ, ਕਿਉਂਕਿ ਚੀਜ਼ ਵਾਹਿਗੁਰੂ ਦੀ ਹੈ। ਵਾਹਿਗੁਰੂ ਕਿਸੇ ਨੂੰ ਦੇਵੇ ਨਾ ਦੇਵੇ ਉਹਦੀ ਮਰਜ਼ੀ ਹੈ, ਇਹ ਤਾਂ ਉਹਨਾਂ ਨੇ ਆਪ ਹੀ ਦੇਣੀ ਹੈ। ਕਿਰਪਾ ਕਰਕੇ ਜਿਹੜੇ ਜੀਵ ਭਾ ਗਏ ਨੇ, ਚੰਗੇ ਲੱਗਦੇ ਨੇ, ਉਹਨਾਂ ਨੂੰ ਬਾਹਰ ਕੱਢ ਲੈਂਦੇ ਮਾਇਆ ਵਿੱਚ। ਸੰਸਾਰ ਇਹੋ ਸੰਸਾਰ ਹੈ ਸੁੱਤਿਆਂ ਰਹਿਣ ਵਿਹਾਏ। ਇਹ ਸਾਰਾ ਸੰਸਾਰ ਹੀ ਸੰਸਾਰ ਰੂਪ ਹੈ, ਇਹਦਾ ਨਾਂ ਹੀ ਸੰਸਾਰ, ਤਾਂਹੀਓ ਰੱਖਿਆ। ਸੰਸਿਆਂ ਦਾ ਆਲ ਹੁੰਦਾ ਘਰ, ਤਾਂਹੀਓ ਇਹਦਾ ਨਾਂ ਸੰਸਾਰ ਰੱਖਿਆ ਹੈ। ਇਹਦੇ ਵਿੱਚ ਮਨਮੁੱਖਾਂ ਲੋਕਾਂ ਦੀ ਜਿਹੜੀ ਵਿਦਿਆ ਰੂਪੀ ਨੀਂਦ, ਉਹਨਾਂ ਨੂੰ ਚੜ੍ਹੀ, ਹਰ ਵਕਤ ਸੁੱਤੇ ਹੀ ਰਹਿੰਦੇ ਨੇ ਉਹ, ਸੁੱਤਿਆਂ ਰਹਿਣ ਵਿਹਾਏ। ਅਵਸਥਾ ਰੂਪੀ ਰਾਤ ਅਵਿਦਿਆ ਦੀ ਨੀਂਦ ਵਿੱਚ ਹੀ ਬਤੀਤ ਹੋ ਗਈ, ਸੰਸਿਆਂ ਵਿੱਚ ਪੈ ਗਈ। ਰੋਜ਼ ਕੋਈ ਨਾ ਕੋਈ ਸੰਸਾ ਖੜਾ ਰਹਿੰਦਾ ਉਹਨਾਂ ਨੂੰ, ਕਿਉਂਕਿ ਉਹ ਗੁਰਾਂ ਦੇ ਆਸਰੇ ਨਹੀਂ ਚੱਲਦੇ। ਸਤਿਗੁਰੂ ਸੰਸਿਆਂ ਚੋਂ ਨਿਕਲਣ ਦਾ ਤਰੀਕਾ ਦੱਸਦੇ। ਸਹਿਸਾ ਜੀਉ ਮਲੀਨ ਹੈ ਕਿ ਸੰਜਮ ਧੋਤਾ ਜਾਏ। ਇਸ ਕਰਕੇ ਗੁਰੂ ਅਮਰਦਾਸ ਜੀ ਨੇ ਆਨੰਦ ਸਾਹਿਬ ਦੇ ਅੰਦਰ ਵੀ ਆਪ ਇਹਨਾਂ ਸਾਰੇ ਸ਼ਬਦਾਂ ਦੀ ਸੋਹਣੇ ਢੰਗ ਨਾਲ ਸਿੱਖਿਆ ਦਿੱਤੀ ਆਪਾਂ ਨੂੰ। ਇੱਕ ਆਪਣਾ ਭਾਣਾ ਕੱਢ ਲੈਣ ਆਪੇ ਲਿਓਨ ਮਿਲਾਏ। ਵਾਹਿਗੁਰੂ ਨੇ ਆਪਣੇ ਭਾਣੇ ਅਨੁਸਾਰ, ਆਪਣੇ ਭਾਣੇ ਨੂੰ ਮਨਾ ਕੇ ਕਿਸੇ ਕਿਸੇ ਪੁਰਸ਼ ਨੂੰ, ਫਿਰ ਜਿਵੇਂ ਉਹਨੂੰ ਭਾਇਆ ਕਿ ਇਹ ਪੁਰਸ਼ ਨੂੰ ਕੱਢਣਾ, ਉਹਨੂੰ ਭਾਣੇ ਮੰਨਣ ਦੇ ਵਿੱਚ ਲਾ ਦਿੰਦਾ, ਭਾਣਾ ਮੰਨਣ ਲੱਗ ਜਾਂਦਾ। ਫਿਰ ਉਹ ਇੱਕ ਪੁਰਸ਼ ਨੇ ਜਿਹੜੇ ਸੰਸਾਰ 'ਚ ਉਹਨੇ ਆਪੇ ਕੱਢ ਲਏ ਨੇ, ਭਾਣਾ ਮਨਵਾ ਕੇ ਆਪਣੇ ਨਾਲ ਮਿਲਾ ਲਏ ਨੇ। ਫਿਰ ਉਹ ਆਪੇ ਹੀ ਆਪ ਮਨ ਵਸਿਆ ਮਾਇਆ ਮੋਹ ਚੁਕਾਏ। ਮਾਇਆ ਦਾ ਮੋਹ ਪਹਿਲਾਂ ਦੂਰ ਕਰਦੇ ਨੇ, ਮਾਇਆ ਦਾ ਮੋਹ ਤੋਂ ਬਿਨਾਂ, ਹੁਣ ਮੋਹ ਆ ਗਿਆ ਤਾਂ ਵੈਰਾਗ ਨਹੀਂ ਆਉਂਦਾ। ਮਾਇਆ ਦਾ ਮੋਹ ਦੂਰ ਕਰਕੇ ਹੀ ਮਨ ਦੇ ਅੰਦਰ ਵੈਰਾਗ ਪੈਦਾ ਹੁੰਦਾ। ਉਹਨਾਂ ਦੇ ਮਨ ਵਿੱਚ ਪਰਮੇਸ਼ਰ ਆਪ ਹੀ ਆਪ ਵਸ ਗਿਆ, ਆਪੇ ਹੀ ਵਸ ਗਿਆ ਆ ਕੇ। ਜਦੋਂ ਮਾਇਆ ਦਾ ਮੋਹ ਪਹਿਲਾਂ ਦੂਰ ਕੀਤਾ, ਉਹਨਾਂ ਨੂੰ ਸਤਸੰਗਤ ਦਿੱਤੀ, ਵੈਰਾਗ ਦਿੱਤਾ, ਤਿਆਗ ਦਿੱਤਾ, ਬਾਣੀ ਪੜ੍ਹਨੀ ਲਾ ਦਿੱਤੀ, ਭਾਣੇ ਮਨ ਅੰਦਰ ਲੈ ਆਏ, ਆਪ ਵਡਾਈ ਦਿੱਤੀਆਂ ਗੁਰਮੁਖ ਦੇਹ ਬੁਝਾਏ। ਮਹਾਰਾਜ ਨੇ ਆਪ ਹੀ ਉਹਨਾਂ ਨੂੰ ਵਡਿਆਈ ਦਿੱਤੀ ਹੈ, ਜਿਨ੍ਹਾਂ ਨੂੰ ਮੁਖੀ ਗੁਰੂ ਸਾਹਿਬ ਸੱਚੇ ਪਾਤਸ਼ਾਹ ਗੁਰਮੁਖ ਦੇਹ ਬੁਝਾਏ, ਮੁਖੀ ਗੁਰੂ ਸਮਝਾ ਦਿੰਦੇ ਨੇ ਜਿਨ੍ਹਾਂ ਨੂੰ। ਇੱਕ ਤਾਂ ਹੁੰਦੀ ਗੱਲ ਬਾਹਰੋਂ ਆਪਾਂ ਕਿਸੇ ਨੂੰ ਕਹੀ, ਉਹਨੇ ਸੁਣੀ, ਹਾਂ ਹਾਂ ਕਰ ਛੱਡੀ, ਫਿਰ ਉਹਨੂੰ ਪੁੱਛਦੇ ਹਾਂ ਆਈ ਸਮਝ। ਗੱਲ ਬਾਹਰੋਂ ਸੁਣਨੀ ਹੋਰ ਹੈ, ਅੰਦਰ ਉਹਦੀ ਪਕੜ ਕਰ ਲੈਣੀ ਮਨ ਨੇ ਹੋਰ ਚੀਜ਼ ਹੈ। ਸੋਝੀ ਪਈ ਬੁੱਧੀ ਨੇ ਪਕੜਨੀ ਗੱਲ ਨੂੰ, ਕਹਿੰਦੇ ਸਮਝ ਨਹੀਂ ਆਈ ਮੈਨੂੰ, ਸੁਣਦਾ ਤਾਂ ਬੜੇ ਧਿਆਨ ਨਾਲ ਸੀ ਪਰ ਸਮਝ ਨਹੀਂ ਆਈ। ਫਿਰ ਸਮਝਾਉਂਦੇ ਨੇ, ਸਮਝ ਆਈ। ਇੱਕ ਜਪਜੀ ਸਾਹਿਬ ਪੜ੍ਹਿਆ, ਕੁਛ ਸਮਝ ਆਇਆ, ਕਹਿੰਦੇ ਨਹੀਂ, ਚੱਲ ਫਿਰ ਦੂਜਾ ਪੜ੍ਹ, ਤੀਜਾ ਪੜ੍ਹ।
ਕਿੰਨੇ ਹੀ ਪਾਠ ਕਰਵਾਏ ਜਾਂਦੇ ਨੇ ਕਿਉਂਕਿ ਬੁੱਧੀ ਸਾਡੀ ਉਸ ਚੀਜ਼ ਨੂੰ ਗ੍ਰਹਿਣ ਨਹੀਂ ਕਰਦੀ। ਇੱਕ ਪਾਠ ਕਰਕੇ ਉਹ ਮਨ ਗ੍ਰਹਿਣ ਨਹੀਂ ਕਰਦਾ ਉਹਨੂੰ, ਇਸੇ ਕਰਕੇ ਸਾਨੂੰ ਵਾਰ ਵਾਰ ਪਾਠ ਕਰਨਾ ਪੈਂਦਾ, ਵਾਰ ਵਾਰ ਅਭਿਆਸ ਕਰਨਾ ਪੈਂਦਾ। ਕਿਉਂਕਿ ਗੁਰਬਾਣੀ ਚੌਥੇ ਪਦ ਦੀ ਮਾਲਕ ਹੋਣ ਕਰਕੇ ਰਜੋ ਤਮੋ ਸਤੋ ਵਾਲੇ ਮਨੁੱਖ ਗੁਰਬਾਣੀ ਨੂੰ ਸਮਝ ਨਹੀਂ ਸਕਦੇ ਹੈ, ਉਹ ਇਹਨਾਂ ਦਾ ਵਿਸ਼ਾ ਹੀ ਨਹੀਂ ਹੈ, ਕਿਉਂਕਿ ਸੰਸਾਰ ਦਾ ਵਿਸ਼ਾ ਨਹੀਂ ਹੈ ਇਹ। ਆਪ ਹੀ ਸਤਿਗੁਰੂ ਕਿਰਪਾ ਕਰਕੇ ਸਮਝਾਉਂਦੇ ਨੇ, ਸਭਨਾ ਕਾ ਦਾਤਾ ਏਕ ਹੈ ਭੁੱਲਿਆਂ ਲਏ ਸਮਝਾਏ। ਸਾਰਿਆਂ ਜੀਆਂ ਦਾ ਵਾਹਿਗੁਰੂ ਇੱਕ ਪਰਮਾਤਮਾ ਹੀ ਦਾਤਾ ਹੈ, ਸਾਰਿਆਂ ਦਾ ਦਾਤਾ ਇੱਕ ਹੈ। ਹੁਣ ਜਿਹੜੇ ਬੰਦੇ ਭੁੱਲ ਜਾਂਦੇ ਨੇ ਉਹਨਾਂ ਨੂੰ ਕਿਰਪਾ ਕਰਕੇ ਭੁੱਲਿਆਂ ਹੋਇਆਂ ਨੂੰ ਵੀ ਆਪ ਹੀ ਸਮਝਾ ਲੈਂਦਾ, ਕਿਉਂਕਿ ਇਹਨਾਂ ਨੂੰ ਸਮਝ ਨਹੀਂ ਲੱਗਦੀ ਜੀਵਾਂ ਨੂੰ। ਰੋਜ਼ ਇੰਨਾ ਉਪਦੇਸ਼ ਹੁੰਦਾ, ਇੰਨੀ ਬਾਣੀ, ਇਹਨਾਂ ਦੀ ਸੂਈ ਉੱਥੇ ਹੀ ਟਿਕੀ ਹੋਈ, ਬਸ ਜਿੰਨਾ ਮਰਜ਼ੀ ਉਪਦੇਸ਼ ਕਰ ਲਈ ਇਹਨਾਂ ਨੇ ਉਹੀ। ਕਿੰਨੀ ਕਥਾ ਸੁਣਦੇ ਹਾਂ ਆਪਾਂ, ਬਾਹਰ ਜਾ ਕੇ ਉੱਥੇ ਸੂਈ ਫਿਰ ਮੁੜੇ ਆਉਂਦੀ ਵਾਪਸ, ਉਹ ਗੱਲ ਕੋਈ ਹੋਈ ਕਿ ਮਨ ਚ ਖੁੱਭ ਗਈ, ਨਹੀਂ ਤਾਂ ਖੁੱਭਦੀ ਨਹੀਂ। ਬਹੁਤ ਸਮਝਾਉਣ ਤੋਂ ਬਾਅਦ ਵੀ ਜਦੋਂ ਤੋਰ ਦਈਏ ਫਿਰ ਉੱਥੇ ਹੀ ਖੜਾ ਹੁੰਦਾ ਹਿਸਾਬ ਕਿਤਾਬ। ਸਤਿਗੁਰੂ ਕਹਿੰਦੇ ਨੇ ਸੁਣਿਆ ਤਾਂ ਹੈ ਪਰ ਸਮਝਿਆ ਨਹੀਂ ਹੈ, ਸਮਝਿਆ ਤਾਂ ਹੈ ਪਰ ਕਮਾਇਆ ਨਹੀਂ ਹੈ। ਸਮਝ ਤਾਂ ਗਿਆ ਗੱਲ ਪਰ ਸੂਈ ਉੱਥੇ ਟਿਕਦੀ ਹੈ। ਦੋ ਤੇ ਦੋ ਚਾਰ ਰੋਟੀਆਂ, ਉੱਥੇ ਸੂਈ ਖੜੀ। ਕਿਸੇ ਰਾਜੇ ਕੋਲ ਕੋਈ ਕਹਿੰਦਾ ਮੇਰੀ ਦਸਮ ਦੁਆਰ ਵਿੱਚ ਬਿਰਤੀ ਚੜ੍ਹਦੀ, ਰਾਜਾ ਪ੍ਰੇਮੀ ਸੀ, ਕਹਿੰਦਾ ਜੇ ਕਿਸੇ ਦਸਮ ਦੁਆਰ 'ਚ ਬਿਰਤੀ ਚੜ੍ਹਦੀ ਉਹ ਬੰਦਾ ਦਿਖਾਓ ਮੈਨੂੰ ਕਿਹੜਾ। ਹੁਣ ਬੰਦਾ ਸੀ ਦਸਮ ਦੁਆਰ 'ਚ ਬਿਰਤੀ, ਉਹੀ ਯੋਗੀਆਂ ਤੋਂ ਸਿੱਖ ਕੇ ਸਵਾਸਾਂ ਨਾਲ ਚੜ੍ਹਾ ਲੈਂਦਾ ਤਾਹਾਂ ਨੂੰ ਸਵਾਸ, ਪਰ ਭਗਤੀ ਵਿੱਚ ਨਹੀਂ ਸੀ ਉਹਦਾ ਚਿੱਤ। ਉਹੀ ਕਈ ਸਿੱਖ ਲੈਂਦੇ ਸਵਾਸ ਚੜ੍ਹਾਉਣੇ, ਉੱਥੇ ਜਾ ਕੇ ਫਿਰ ਮਨ ਨਿਰਮਲ ਨਹੀਂ ਹੁੰਦਾ, ਸਵਾਸ ਵੈਸੇ ਹੀ ਚੜ੍ਹਾਉਣ ਦਾ ਲਾਭ ਨਹੀਂ ਗਾ। ਬਿਰਤੀ ਪਰਮਾਤਮਾ ਦੇ ਨਾਮ ਵਿੱਚ ਲਾ ਕੇ ਸਵਾਸ ਚੜ੍ਹਾਉਣੇ ਅਲੱਗ ਚੀਜ਼। ਰਾਜੇ ਨੇ ਕਿਹਾ ਮੈਂ ਤੈਨੂੰ ਇੱਕ ਘੋੜਾ ਅਤੇ ਇੱਕ ਜੋੜਾ ਦੋ ਚੀਜ਼ਾਂ ਦਿਆਂਗਾ, ਤੇਰਾ ਸਤਿਕਾਰ ਕਰਾਂਗਾ, ਤੂੰ ਮੈਨੂੰ ਦੱਸ ਬਿਰਤੀ ਦਸਮ ਦੁਆਰ 'ਚ ਕਿਵੇਂ ਚੜ੍ਹਾਉਣੇ। ਉਹ ਬਹਿ ਗਿਆ, ਸਵਾਸਾਂ ਦੀ ਕਿਰਿਆ ਕਰ ਕਰਕੇ ਉਹਨੇ ਬਿਰਤੀ ਤਾਹਾਂ ਚੜ੍ਹਾ ਲਈ। ਕਾਫ਼ੀ ਦੇਰ ਬਾਅਦ ਜਦੋਂ ਬਿਰਤੀ ਥੱਲੇ ਉਤਾਰੀ ਉਦੋਂ ਬੇਹੋਸ਼ੀ ਵਰਗੀ ਹਾਲਤ ਜੀ ਹੁੰਦੀ ਹੈ। ਉਹ ਨਾਲ ਨਾਲ ਕਹੀ ਜਾਂਦਾ ਘੋੜਾ ਜੋੜਾ ਘੋੜਾ ਜੋੜਾ। ਰਾਜਾ ਹੱਸ ਪਿਆ, ਸਾਰੇ ਜਣੇ ਹੱਸ ਪਏ, ਘੋੜਾ ਜੋੜਾ ਕਿਉਂ ਕਹਿੰਦਾ? ਕਹਿੰਦੇ ਤੁਸੀਂ ਕਿਹਾ ਸੀ ਘੋੜਾ ਦੇਵਾਂਗੇ ਜੋੜਾ ਦੇਵਾਂਗੇ। ਕਹਿਣ ਤੋਂ ਭਾਵ ਕਿ ਉੱਥੇ ਹੀ ਖੜੀ ਬਿਰਤੀ ਘੋੜੇ ਅਤੇ ਜੋੜੇ ਵਿੱਚ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਇਹ ਜਿਹੜੇ ਲੋਕ ਨੇ ਇਹਨਾਂ ਨੂੰ ਪਰਮਾਤਮਾ ਸਮਝਾਉਂਦੇ ਨੇ, ਗੁਰਬਾਣੀ ਨਾਲ ਸਮਝਾਉਂਦੇ ਨੇ, ਪਰ ਇਹ ਉੱਥੇ ਹੀ ਖੜੇ ਨੇ, ਖਿੱਚ ਖਿੱਚ ਕੇ ਤੋਰਨੇ ਪੈਂਦੇ ਨੇ, ਧੱਕ ਕੇ ਤੋਰਨੇ ਪੈਂਦੇ ਨੇ। ਇੱਕ ਆਪੇ ਆਪ ਖੁਆਇਨ ਦੂਜਾ ਛੱਡਣ ਲਾਏ। ਮਹਾਰਾਜ ਕਹਿੰਦੇ ਇੱਕ ਜਿਹੜੇ ਮਨਮੁੱਖ ਲੋਕ ਨੇ ਉਹਨਾਂ ਨੂੰ ਆਪ ਹੀ ਕਰਮਾਂ ਅਨੁਸਾਰ ਆਪਣੇ ਸਰੂਪ ਵੱਲੋਂ ਆਪ ਹੀ ਭੁਲਾ ਦਿੱਤਾ ਅਤੇ ਉਹਨਾਂ ਨੂੰ ਦਵੈਸ਼ ਭਾਅ 'ਚ ਲਗਾ ਤਾ ਆਪ ਹੀ ਮਨਮੁੱਖ ਲੋਕਾਂ ਨੂੰ। ਗੁਰਮਤੀ ਹਰ ਪਾਈ ਹੈ ਜੋਤੀ ਜੋਤ ਮਿਲਾਏ। ਸਤਿਗੁਰੂ ਜੀ ਦੀ ਜਿਹੜੀ ਸਿੱਖਿਆ ਨਾ ਗੁਰਮਤ ਹੈ, ਇਹਦੇ ਦੁਆਰਾ ਹਰੀ ਵਾਹਿਗੁਰੂ ਨਾਮ ਨੂੰ ਜਪਣਾ ਕਰੀਦਾ ਹੈ, ਜਪਣਾ ਪ੍ਰਾਪਤ ਕਰੀਦਾ ਹੈ, ਸਿੱਖਿਆ ਲਈ ਦੀ ਪਹਿਲਾਂ, ਤਾਂ ਜਿਹੜੀ ਜੋਤੀ ਸਰੂਪ ਪਰਮਾਤਮਾ ਉਹਦੇ ਵਿੱਚ ਆਪਣੀ ਜੋਤ ਮਿਲਾ ਲਈਦੀ ਹੈ, ਜੋਤ ਮਿਲ ਜਾਂਦੀ। ਜੋਤ ਮਿਲੀ ਸੰਗ ਜੋਤ ਰਹਿਆ ਘਾਲ ਦਾ। ਮਿਹਨਤ ਕਰਕੇ ਆਪਣੀ ਜੋਤ ਪਰਮਾਤਮਾ ਵਿੱਚ ਲੀਨ ਕਰਨੀ, ਇਹ ਸਾਡੀ ਮਨੁੱਖਤਾ ਦੀ, ਮਨੁੱਖਾ ਜਨਮ ਦੀ ਵੱਡੀ ਪ੍ਰਾਪਤੀ ਹੈ। ਇੱਕ ਬਸ ਇਹੀ ਪ੍ਰਾਪਤ ਕਰਨਾ ਆਪਾਂ ਨੇ। ਆਂਦਿਨ ਨਾਮੇ ਰਤਿਆ ਨਾਨਕ ਨਾਮ ਸਮਾਏ। ਜਿਹੜੇ ਰਾਤ ਦਿਨ ਵਾਹਿਗੁਰੂ ਦੇ ਨਾਮ ਦੇ ਵਿੱਚ ਜੁੜੇ ਹੀ ਰਹਿੰਦੇ ਨੇ, ਉਹ ਨਾਮੀ ਦੇ ਵਿੱਚ ਸਮਾ ਜਾਂਦੇ ਨੇ, ਪਰਮਾਤਮਾ ਦੇ ਵਿੱਚ ਅਭੇਦ ਹੋ ਜਾਂਦੇ ਨੇ ਉਹ।